दंडौत बंदन अनेक बार सर्व कला समरथ लोलन ते राखो प्रभु नानक दे कर हथ ज्ञान अंजन गुर दिया ज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी का पावन पवित्र इतिहास साहब जी लड़ीबद्ध श्रवण कर रहे से इतिहास दे विच सतगुरु हरगोबिंद सच्चे पातशाह जी बादशाही हुकूमत दे नाल चौथा युद्ध लड़ रहे ने। घमसाण का युद्ध शुरू हो रहा है। कवि संतोख सिंह जी दस रहे सन के दक्षण की दिशा दे वलों पैदे खां दे जवाई असमान खां ने बहुत ही ज़्यादा जोर पाया। कल इतों तक कथा पहुँची सी, अज इतों अगे मैं प्रारंभ करदा। गुर तीर ताए सुनाए टिग आए गे समुदाए। सतगुरु हरगोबिंद सच्चे पातशाह जी दे कोल जाके सतगुरां नूं खबर दित्ती गई है कि सच्चे पातशाह बहुत सारे जिहड़े वैरी ने वो काफी लागे आ गए। विदिया हो तो तब तीर ते बोलत संग तीर। कवि संतोख सिंह जी लिखते ने कि विधि चंद जी उस वेले सतगुरां दे लागे खलोते सन। विधि चंद दे वल देख के सतगुरु सच्चे पातशाह जी ने इस तरह हुक्म किया भाई विधि चंद ने, उत जाहो वीर शताब दल शत्रु लीजै दाब। सतगुरु जी कहिंदे ने हे भाई विधि चंद जी तुसी उस पासे काली दे नाल वधो जिधरों के वैरी दी फौज बहुत ज़्यादा आ रही है ते सारी नू जाके रोकया जावे। हाथ आय धान हटाए देहो काट जो समूहाए। सतगुरु जी कहिंदे ने कि हथियारां दे नाल उन्हां नू जाके रोकिया जावे ते सारियां नू कट दिता जावे। सुन बाक को हर खाए तत्काल बाज तवाए। कवि संतोख सिंह जी लिखते ने कि सतगुरां दे बचन नू सुन के विधि चंद जी खुश होए ने। उस वेले विधि चंद ने अपना घोड़ा दौड़ाया। अमिया करियो जह वीर रिप मार तो गन तीर। जिहड़ी जगह दे उते अमिया सतगुरां दा सिख वैरियां दे विच घेरिया जा चुका सी ते जिथे ओह वैरियां दे नाल लड़ रहा सी तीरां दा प्रहार करके। मेहरा सहाय करंत ललकार काट गिरंत। अमीए दी सहायता दे वास्ते मेहर चंद मौजूद सन जिहड़े के ललकार के वैरियां नूं कट के सुट रहे सन। बिदिया गयो जिम शेर निज बीर देत दिलेर। ਕਵੀ ਜੀ ਲਿਖਦੇ ਨੇ ਕਿ ਵਿਧੀ ਚੰਦ ਜੀ ਸ਼ੇਰ ਦੀ ਤਰ੍ਹਾਂ ਉੱਥੇ ਪਹੁੰਚੇ ਨੇ, ਆਪਣੇ ਨਾਲ ਦੇ ਜਿਹੜੇ ਸੂਰ ਵੀਰ ਸੀ ਉਹਨਾਂ ਨੂੰ ਜਾ ਕੇ ਦਲੇਰੀ ਦਿੱਤੀ। ਗੋਰੀ ਓਜ ਕੋ ਯੁਰ ਧਾਰ ਤੁਰਕਾਣ ਕੋ ਲਿਹੋ ਮਾਰ। ਮਿਹਰ ਚੰਦ ਨੂੰ ਤੇ ਅਮੀਰ ਨੂੰ ਜਾ ਕੇ ਵਿਧੀ ਚੰਦ ਨੇ ਆਖਿਆ ਕਿ ਸਤਿਗੁਰਾਂ ਦੀ ਕਿਰਪਾ ਦੇ ਨਾਲ, ਸਤਿਗੁਰਾਂ ਦੇ ਪ੍ਰਤਾਪ ਦੇ ਨਾਲ ਅਸੀਂ ਤੁਰਕਾਂ ਨੂੰ ਜ਼ਰੂਰ ਮਾਰ ਲਵਾਂਗੇ, ਤੁਸੀਂ ਜ਼ਰਾ ਦਲੇਰ ਬਣੋ। ਤਜ ਤੀਰ ਆਪ ਕਰਾਲ ਬਹੁ ਬੇਦ ਕੈ ਰਿਪ ਸਾਲ। ਵਿਧੀ ਚੰਦ ਜੀ ਨੇ ਬਹੁਤੇ ਜ਼ਿਆਦਾ ਉਸ ਵੇਲੇ ਤੀਰ ਭਿਆਨਕ ਛੱਡੇ ਨੇ, ਜਿਨ੍ਹਾਂ ਨੇ ਕਿ ਵੈਰੀਆਂ ਦੇ ਸੀਨਿਆਂ ਨੂੰ ਵਿੰਨ ਦਿੱਤਾ। ਤੁਰਕਾਣ ਆਏ ਜੇ ਹੇਲ ਸਭ ਮਾਰ ਕੈ ਤਿਹ ਚੇਲ। ਕਵੀ ਜੀ ਲਿਖਦੇ ਨੇ ਕਿ ਜਿਹੜੇ ਤੁਰਕ ਹੱਲੇ ਦੇ ਨਾਲ ਆਣ ਕੇ ਪੈ ਸਨ, ਉਹਨਾਂ ਨੂੰ ਮਾਰ ਕੇ ਪਿਛਾਂ ਮੋੜਿਆ। ਸਮ ਥੰਮ ਕੇ ਥਿਰ ਥਾਏ ਪਗ ਰੂਪ ਕੈ ਅਗ ਵਾਏ। ਵਿਧੀ ਚੰਦ ਨੇ ਆਪਣਿਆਂ ਪੈਰਾਂ ਨੂੰ ਜਮਾ ਕੇ ਉਸ ਜਗ੍ਹਾ ਦੇ ਉੱਤੇ ਲੜਾਈ ਕੀਤੀ ਹੈ, ਇਸ ਤਰ੍ਹਾਂ ਰਣਭੂਮੀ ਦੇ ਵਿੱਚ ਖਲੋ ਗਏ ਨੇ ਜਿਵੇਂ ਕੋਈ ਥਮਲਾ ਖਲੋਂਦਾ ਹੈ, ਕੋਈ ਪਿੱਲਰ ਖਲੋਂਦਾ ਹੈ। ਤਿੰਨ ਮੋਰ ਪਾਛਲ ਪਾਏ ਰੂਪ ਕਹਿ ਰਹੇ ਉਹ ਅਗ ਵਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੈਰੀ ਦੀ ਸੈਨਾ ਨੂੰ ਪਿਛਲੇ ਪੈਰੀ ਮੋੜਿਆ ਹੈ ਅਤੇ ਆਪ ਅੱਗੇ ਹੋ ਕੇ ਵਿਧੀ ਚੰਦ ਜੀ ਡਟ ਗਏ ਨੇ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰਿਆ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਦੱਖਣ ਵਾਲੇ ਪਾਸੇ ਦੀ ਲੜਾਈ ਦਾ ਇਸ ਤਰੀਕੇ ਦੇ ਨਾਲ ਬਿਆਨ ਕਰਦੇ ਨੇ।
ਮਿਹਰਾ ਅਮੀਆਂ ਲੜਦੇ ਤਰਫ ਦੱਖਣ, ਉੱਥੇ ਵੈਰੀਆਂ ਨੇ ਜ਼ੋਰ ਪਾਇਆ ਜੀ। ਅਨਵਰ ਖਾਂ ਉਸਮਾਨ ਖਾਂ ਦੋਏ ਉੱਧਰ ਅਮੀਆਂ ਵਿੱਚ ਕਿਹੜੇ ਹੈਸੀ ਆਇਆ ਜੀ। ਮਿਹਰਾ ਉਸ ਦੀ ਕਰੀਮ ਦਾਦ ਰਿਹਾ, ਪਰ ਵੈਰੀਆਂ ਪੱਲਾ ਦਬਾਇਆ ਜੀ। ਖਬਰ ਦੌੜ ਅਸਵਾਰ ਨੇ ਆਣ ਦਿੱਤੀ, ਵਿਧੀ ਚੰਦ ਨੂੰ ਗੁਰਾਂ ਬੁਲਾਇਆ ਜੀ। ਤੂੰ ਦੱਖਣ ਦੀ ਬਾਹੀ ਜਾ ਜਲਦੀ, ਸ਼ੋਰ ਖਾਣ ਉਸਮਾਨ ਮਚਾਇਆ ਜੀ। ਵਿਧੀ ਚੰਦ ਲੈ ਕੇ ਇੱਕ ਜਥਾ ਪਾਰਾ, ਸ਼ੇਰ ਗੱਜ ਦਾ ਉਧਰੇ ਤਾਇਆ ਜੀ। ਫੜੋ ਮਾਰ ਲਓ ਵੈਰੀ ਨਾ ਜਾਣ ਪਾਏ, ਇੱਕ ਪਾਸਿਓਂ ਹੱਲਾ ਬੁਲਾਇਆ ਜੀ। ਜਿੰਨਾ ਵੱਧ ਦੋ ਪਾਸਿਓਂ ਆਇਆ ਵੈਰੀ, ਉਹਨਾਂ ਮਾਰ ਕੇ ਪਿਛਾਂ ਹਟਾਇਆ ਜੀ। ਸਿੱਖ ਹੋ ਤਕੜੇ ਫਿਰ ਲੜਨ ਲੱਗੇ, ਉੱਤੇ ਸਾਰ ਦੇ ਸਾਰ ਖੜਕਾਇਆ ਜੀ। ਅਨਵਰ ਖਾਣ ਪਛਾਣ ਕਰਤਾਰ ਸਿੰਘਾ, ਵਿਧੀ ਚੰਦ ਤੇ ਕੋੜਾ ਵਧਾਇਆ ਜੀ।
ਇਸ ਤਰੀਕੇ ਦੇ ਨਾਲ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਆਪਣੇ ਸਾਥੀਆਂ ਦੀ ਜਾ ਕੇ ਮਦਦ ਕੀਤੀ ਵਿਧੀ ਚੰਦ ਨੇ।
ਤਬ ਅਨਵਰ ਖਾਨ ਬਿਲੋਕ ਸੈਨ, ਕਿਮ ਸੁਪਾਟ ਹਟਤ ਰਣ ਲੜਤ ਹੈ ਨਾ।
ਜਦੋਂ ਵਿਧੀ ਚੰਦ ਨੇ ਰਣਭੂਮੀ ਦੇ ਵਿੱਚ ਤਰਥੱਲੀ ਪਾਈ, ਕਵੀ ਜੀ ਲਿਖਦੇ ਨੇ ਦੂਸਰੇ ਪਾਸੇ ਜਿਹੜਾ ਅਨਵਰ ਖਾਨ ਸੀ ਉਸਨੇ ਆਪਣੀ ਸੈਨਾ ਨੂੰ ਦੇਖਿਆ ਕਿ ਕਿਉਂ ਸਾਡੇ ਸੂਰਮੇ ਪਿਛਾਂ ਨੂੰ ਹਟ ਰਹੇ ਨੇ, ਅੱਗੇ ਵੱਧ ਕੇ ਕਿਉਂ ਨਹੀਂ ਲੜਦੇ।
ਕੋ ਅਰਿਓ ਆਏ ਨਹੀਂ ਜਾਣ ਦੇਤ, ਗਮਣਿਓ ਅਗਾਏ ਵਿੱਚ ਜੰਗ ਖੇਤ। ਸੋਚਦਾ ਕਿ ਕਿਹੜਾ ਐਸਾ ਅੱਗੇ ਆਣ ਕੇ ਡਟ ਗਿਆ ਕਿ ਜਿਹੜਾ ਸਾਡੇ ਸੂਰਮਿਆਂ ਨੂੰ ਅੱਗੇ ਵਧਣ ਨਹੀਂ ਦਿੰਦਾ ਰਣਭੂਮੀ ਦੇ ਵਿੱਚ।
ਲੈ ਵੀਰ ਕਿਤਕ ਕਰ ਰੇਲ ਪੇਲ, ਵਿੱਚ ਬਾਰਿਓ ਆਏ ਬਕ ਹੇਲ ਫੇਲ।
ਜਿਹੜਾ ਅਨਵਰ ਖਾਨ ਹੈ, ਜਿਹਨੂੰ ਕਿ ਖੋਜਾ ਅਨਵਰ ਵੀ ਕਵੀ ਜੀ ਨੇ ਕਈ ਜਗ੍ਹਾ ਦੇ ਉੱਤੇ ਲਿਖਿਆ ਹੈ, ਇਹ ਖੋਜਾ ਅਨਵਰ ਆਪਣੇ ਨਾਲ ਬਹੁਤੇ ਸਾਰੇ ਸੂਰਮੇ ਲੈ ਕੇ ਅੱਗੇ ਵਧਿਆ ਹੈ ਅਤੇ ਜੰਗ ਭੂਮੀ ਦੇ ਵਿੱਚ ਆਣ ਕੇ ਇਸ ਨੇ ਹੱਲਾ ਕਰ ਦਿੱਤਾ।
ਪਿਖ ਬਿਧੀ ਚੰਦ ਲਲਕਾਰ ਤਾਹੇ, ਮਿਲ ਪਰੇ ਵੀਰ ਤਬ ਆਪ ਮਾਹੇ।
ਸਤਿਗੁਰਾਂ ਵਾਲੇ ਪਾਸਿਓਂ ਭਾਈ ਵਿਧੀ ਚੰਦ ਜੀ ਲਲਕਾਰਦੇ ਹੋਏ ਅੱਗੇ ਵਧ ਰਹੇ ਨੇ
ਤੇ ਤੁਰਕਾਂ ਵਾਲੇ ਪਾਸਿਓਂ ਖੋਜਾ ਅਨਵਰ ਅੱਗੇ ਵਧ ਰਿਹਾ। ਦੋਵਾਂ ਦਾ ਆਪਸ ਦੇ ਵਿੱਚ ਸਾਹਮਣਾ ਹੋਇਆ।
ਕੀ ਨਸ ਚਿਨਾਰ ਤਬ ਖਾਣ ਦੇਖ, ਗੁਰਸਿੱਖ ਅਦ ਕਰਹਿ ਟਿਗ ਵਸ਼ੇਖ।
ਵਿਧੀ ਚੰਦ ਨੂੰ ਦੇਖ ਕੇ ਖੋਜੇ ਅਨਵਰ ਨੇ ਵਿਧੀ ਚੰਦ ਜੀ ਦੀ ਪਛਾਣ ਕੀਤੀ ਹੈ ਕਿ ਗੁਰੂ ਦਾ ਮਹਾਨ ਸਿੱਖ ਇਹੀ ਵਿਧੀ ਚੰਦ ਹੈ, ਜਿਹੜਾ ਕਿ ਵਿਸ਼ੇਸ਼ ਰੂਪ ਦੇ ਵਿੱਚ ਸਤਿਗੁਰਾਂ ਦੇ ਕੋਲ ਰਹਿੰਦਾ।
ਇਹ ਕਾਰਦਾਰ ਸ੍ਰੀ ਹਰ ਗੋਬਿੰਦ, ਲਿਹੋ ਮਾਰ ਮਿਲੋ ਚੋਰ ਬ੍ਰਿੰਦ।
ਖੋਜਾ ਅਨਵਰ ਆਪਣੇ ਸਾਥੀਆਂ ਨੂੰ ਕਹਿੰਦਾ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਇਹੀ ਵੱਡਾ ਕਾਰਦਾਰ ਹੈ, ਕੰਮ ਕਾਰ ਸਾਂਭਣ ਵਾਲਾ ਹੈ, ਇਸ ਕਰਕੇ ਸਾਰੇ ਦੇ ਸਾਰੇ ਮਿਲ ਕੇ ਪਹਿਲਾਂ ਇਸ ਨੂੰ ਮਾਰ ਲਓ।
ਅਸਮਾਨ ਖਾਣ ਕੋ ਸੰਗ ਲੀਨ, ਚਹੁਰ ਓਰੜੇ ਜ਼ੋਰ ਦੀਨ।
ਪੈਂਦੇ ਖਾਂ ਦੇ ਜਵਾਈ ਅਸਮਾਨ ਖਾਂ ਨੂੰ ਆਪਣੇ ਨਾਲ ਕੀਤਾ ਹੈ ਖੋਜੇ ਅਨਵਰ ਨੇ, ਤੇ ਫਿਰ ਸਾਰੇ ਜ਼ੋਰ ਦੇ ਕੇ ਪੈ ਗਏ।
ਬੜ ਪਰਿਓ ਰੌਰ ਛੂਟੈ ਤੁਫੰਗ, ਇਤ ਗੁਰ ਸਿੱਖ ਮਿਲ ਕੇ ਇੱਕ ਸੰਗ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੱਡਾ ਰੌਲਾ ਪੈ ਗਿਆ ਹੈ, ਦੋਵਾਂ ਪਾਸਿਆਂ ਤੋਂ ਬੰਦੂਕਾਂ ਚੱਲਣ ਲੱਗੀਆਂ ਨੇ, ਇੱਕ ਪਾਸੇ ਤੁਰਕਾਂ ਦਾ ਜ਼ੋਰ ਹੈ ਤੇ ਦੂਸਰੇ ਪਾਸੇ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਸਾਰੇ ਜਿਹੜੇ ਸਿੱਖ ਨੇ ਉਹ ਵੀ ਮਿਲ ਕੇ ਲੜਨ ਲੱਗੇ।
ਹਥਾਰ ਹੱਥ ਲੈ ਸਾਵਧਾਨ, ਤਬ ਵਿਧੀ ਚੰਦ ਕੋ ਪਿਓ ਮਹਾਨ।
ਹਥਿਆਰਾਂ ਨੂੰ ਹੱਥਾਂ ਦੇ ਵਿੱਚ ਫੜ ਕੇ ਸਾਰੇ ਸਾਵਧਾਨ ਹੋਏ ਨੇ। ਕਵੀ ਜੀ ਲਿਖਦੇ ਨੇ ਕਿ ਉਸ ਵੇਲੇ ਵਿਧੀ ਚੰਦ ਜੀ ਬਹੁਤ ਹੀ ਜ਼ਿਆਦਾ ਰੋਹ ਦੇ ਵਿੱਚ ਆਏ।
ਤਨ ਐਂਚ ਐਂਚ ਤਿਆਗੰਤ ਤੀਰ, ਤੁਰਕਾਣ ਤਾਕ ਬੇਦਤ ਸਰੀਰ।
ਵਿਧੀ ਚੰਦ ਨੇ ਆਪਣੇ ਤਨਸ਼ ਨੂੰ ਸਾਂਭਿਆ ਹੋਇਆ ਤੇ ਤਨਸ਼ ਦੇ ਵਿੱਚ ਰੱਖ ਰੱਖ ਕੇ ਬਹੁਤੇ ਸਾਰੇ ਤੀਰਾਂ ਨੂੰ ਉਹ ਤੀਰਾਂ ਦਾ ਪ੍ਰਹਾਰ ਕਰ ਰਹੇ ਨੇ, ਤੇ ਵਿਧੀ ਚੰਦ ਜੀ ਦੇ ਚਲਾਏ ਹੋਏ ਜਿਹੜੇ ਤੀਰ ਨੇ ਉਹ ਤੁਰਕਾਂ ਦੇ ਸਰੀਰਾਂ ਨੂੰ ਵਿੰਨਦੇ ਜਾਂਦੇ।
ਜਿਸ ਲਗੈ ਨਹੀਂ ਜਾ ਚੰਤ ਨੀਰ, ਪਰ ਪਾਰ ਸ਼ੁਸ਼ਕ ਗੇਰੰਤ ਵੀਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹਨੂੰ ਵੀ ਲੱਗਦਾ ਹੈ ਵਿਧੀ ਚੰਦ ਦਾ ਤੀਰ ਪਾਣੀ ਵੀ ਮੰਗਣ ਦਾ ਮੌਕਾ ਨਹੀਂ ਦਿੰਦਾ, ਭਾਵ ਕਿ ਉਸੇ ਵੇਲੇ ਮਰ ਜਾਂਦਾ ਹੈ।
ਪਾਰ ਪਾਰ ਸ਼ੁਸ਼ਕ ਗੇਰੰਤ ਵੀਰ, ਭਾਵ ਕੇ ਸੁੱਕਾ ਹੀ ਪਾਰ ਹੋ ਜਾਂਦਾ ਹੈ ਤੀਰ, ਭਾਵ ਕੇ ਲਹੂ ਦੇ ਵਿੱਚ ਭਿੱਜਦਾ ਤੱਕ ਨਹੀਂ ਹੈ, ਇੰਨਾ ਤਿੱਖਾ ਤੀਰ ਛੇਤੀ ਦੇ ਨਾਲ ਸਰੀਰ ਦੇ ਵਿੱਚੋਂ ਪਾਰ ਹੋ ਜਾਂਦਾ। ਤਬ ਅਰਿਓ ਆਏ ਅਨਵਰ ਪਠਾਨ, ਬਹੁ ਕੋਪ ਸੰਗ ਕੀ ਨਸ ਬਖਾਨ।
ਉਸ ਵੇਲੇ ਵਿਧੀ ਚੰਦ ਜੀ ਦੇ ਸਾਹਮਣੇ ਆਣ ਕੇ ਖੋਜਾ ਅਨਵਰ ਪਠਾਨ ਅੜਿਆ ਹੈ ਤੇ ਗੁੱਸੇ ਨੂੰ ਧਾਰਨ ਕਰਕੇ ਖੋਜੇ ਅਨਵਰ ਨੇ ਵਿਧੀ ਚੰਦ ਨੂੰ ਇਸ ਤਰ੍ਹਾਂ ਆਖਿਆ,
ਕਹਿੰਦਾ ਤ੍ਰਿਸਕਾਰ ਕੀਨ ਬਹੁ ਮਾਰ ਮੋਹੇ, ਵਿੱਚ ਸਭਾ ਆਬਰੂ ਖੋਏ ਤੋਹੇ।
ਵਿਧੀ ਚੰਦ ਨੂੰ ਕਹਿੰਦਾ ਕਿ ਮੇਰਾ ਤੁਸੀਂ ਬਹੁਤ ਜ਼ਿਆਦਾ ਨਿਰਾਦਰ ਕੀਤਾ ਸੀ, ਬੜਾ ਮਾਰਿਆ ਸੀ, ਮੇਰਾ ਤ੍ਰਿਸਕਾਰ ਕੀਤਾ ਸੀ, ਭਰੀ ਹੋਈ ਸਭਾ ਦੇ ਵਿੱਚ ਗੁਰੂ ਦੇ ਹੁਕਮ ਨੂੰ ਪਾ ਕੇ ਵਿਧੀ ਚੰਦ ਤੂੰ ਮੇਰੀ ਇੱਜ਼ਤ ਉਤਾਰੀ ਸੀ।
ਅਵਲੇ ਹੋ ਸੋ ਪਲਟਾ ਕਰ ਵਿਨਾਸ਼, ਤਜ ਦਿਓ ਸਰਬ ਜੀਵਨ ਆਸ।
ਸਾਰਿਆਂ ਸਿੱਖਾਂ ਨੂੰ ਸੁਣਾ ਕੇ ਖੋਜਾ ਅਨਵਰ ਕਹਿੰਦਾ ਕਿ ਆਪਣੀ ਬੇਇੱਜ਼ਤੀ ਦਾ ਮੈਂ ਹੁਣ ਤੁਹਾਡੇ ਤੋਂ ਬਦਲਾ ਲਵਾਂਗਾ, ਸਾਰਿਆਂ ਦਾ ਵਿਨਾਸ਼ ਕਰ ਦਿਆਂਗਾ, ਔਰ ਤੁਸੀਂ ਆਪਣੇ ਜੀਵਨ ਦੀ ਜਿਹੜੀ ਆਸ ਹੈ ਨਾ ਉਸ ਨੂੰ ਹੁਣ ਲਾ ਦੇ।
ਤਬ ਮਾਰ ਗੁਰ ਕੋ ਗਹਿ ਜਾਏ, ਤਬ ਰਹਿ ਮੋਹੇ ਪਤਪੁਰ ਲੁਟਾਏ।
ਖੋਜਾਨਵਰ ਕਹਿੰਦਾ ਕਿ ਜਦੋਂ ਮੈਂ ਤੈਨੂੰ ਮਾਰ ਦੇਵਾਂਗਾ ਤੇ ਤੇਰੇ ਗੁਰੂ ਨੂੰ ਫੜ ਲਵਾਂਗਾ, ਉਸ ਵੇਲੇ ਹੀ ਮੇਰੀ ਇੱਜ਼ਤ ਰਵੇਗੀ, ਪੁਰ ਲੁਟਾਏ, ਇਸ ਤੋਂ ਇਲਾਵਾ ਤੁਹਾਡੀ ਜਿਹੜੀ ਨਗਰੀ ਕਰਤਾਰਪੁਰ ਹੈ ਨਾ ਇਹਨੂੰ ਵੀ ਲੁੱਟਿਆ ਜਾਏਗਾ।
ਨਹੀਂ ਸ਼ਾਹ ਤ੍ਰਾਸ ਕੋ ਤਨਕ ਕੀਨ, ਲਸ਼ਕਰ ਤਮਾਮ ਟਿਗ ਨਾ ਹੈ ਚੀਨ।
ਕਹਿੰਦਾ ਕਿ ਤੁਹਾਡੇ ਕੋਲ ਵੱਡੀ ਫੌਜ ਨਹੀਂ ਹੈ, ਪਰ ਤਾਂ ਵੀ ਤੁਸੀਂ ਤ੍ਰਾਸ ਨਹੀਂ ਕੀਤਾ, ਡਰ ਨਹੀਂ ਕੀਤਾ ਤੇ ਬਾਦਸ਼ਾਹੀ ਫੌਜ ਦੇ ਨਾਲ ਮੱਥਾ ਲਾਇਆ। नहि करनी उचित कर मोह संग, अवले हो सो पलटा बीच जंग।
खोजा अनवर कहिंदा कि मेरे नाल जिहड़ा तुसी विहार कीता है ये बहुत माड़ा विहार कीता है, ते हुण इस किते हुए विहार का जरा बदला है ना वह मैं मैदाने जंग दे विच ही पूरा करांगा।
सुन विधि चांद की नसब खान, बलवान के हरि गुरु महान।
जदों खोजे अनवर ने इस तरह दियां गल्लां कीतियां, कवि संतोख सिंह जी लिखते हैं कि उहदियां गल्लां नूं सुन के विधि चंद ने आख्या कि हे अनवर, सतगुरु हरगोबिंद सच्चे पातशाह जी एक बलवान ताकतवर शेर दे वर्गे।
सम तो हे मृग मारे अनेक, जिनको गिनंत नहीं होए विवेक।
विधि चंद जी कहिंदे ने कि तेरे वर्गियां हिरणा नूं इस बली केहर ने पता नहीं किन्ना क मारिया है, जिन्हां दी गिनती कोई कर ही नहीं सकदा। तू हिरण वर्गा है ते सतगुरु जी शेर वत ने, पता नहीं अपनी जिंदगी दे विच शेर ने किन्ने हिरणा दा शिकार कीता होवेगा। कहिंदे ने विधि चंद जी कि तेरे वर्गे बड़े मारे ने जिन्हां दी गिनती हो नहीं सकदी।
अर बड़े मस्त बल जुत मतंग, सो लला बेग कम बर जे अंग।
विधि चंद जी खोजे अनवर नूं कहिंदे ने कि केहर रूप शेर रूप सतगुरां ने सिर्फ तुरकां रूपी हिरणा नूं ही नहीं मारिया। विधि चंद जी कहिंदे ने कि वड्डे वड्डे जिहड़े तुहाडे तुरक मस्त हाथी दे वर्गे सन उहनां दा भी नाश कीता है। वड्डे जरनैलां नूं विधि चंद जी हाथी वर्गा दसदे ने, मत्ते हुए हाथी वर्गा। ਕਹਿੰਦੇ ਨੇ ਲੱਲਾ ਬੇਗ ਕੰਬਰ ਜੇ ਅੰਗ, ਤੂੰ ਜਾਣਦਾ ਹੈ ਕਿ ਤੁਹਾਡੇ ਜਰਨੈਲ ਲੱਲਾ ਬੇਗ ਦੇ ਨਾਲ ਕੀ ਹੋਇਆ ਤੇ ਕੰਬਰ ਬੇਗ ਦੀ ਕਿਸ ਤਰ੍ਹਾਂ ਮੌਤ ਹੋਈ।
ਹੱਥ ਮੁਗਲ ਸਖਾਂ ਅਬਦੁੱਲ ਪਠਾਨ, ਪਰ ਕੇ ਨਚਿੰਤ ਸੁਪਤੇ ਮਹਾਨ।
ਲੱਲਾ ਬੇਗ ਨੂੰ, ਕੰਬਰ ਬੇਗ ਨੂੰ, ਮੁਗਲ ਸਖਾਂ ਨੂੰ, ਅਬਦੁੱਲ ਪਠਾਨ ਜਲੰਧਰ ਦੇ ਸੂਬੇ ਨੂੰ ਮਾਰ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੜੇ ਨਿਸ਼ਚਿੰਤ ਰੂਪ ਦੇ ਵਿੱਚ ਆਰਾਮ ਕਰ ਰਹੇ।
ਜੇ ਸੁਪਤ ਸਿੰਘ ਕੋ ਮ੍ਰਿਗ ਜਗਾਹੇ, ਤੋ ਜੀਵਨ ਤਿਸ ਕੋ ਹੋਤ ਨਾਹੇ।
ਵਿਧਿ ਚੰਦ ਜੀ ਖੋਜੇ ਅਨਵਰ ਨੂੰ ਕਹਿੰਦੇ ਨੇ ਕਿ ਤੂੰ ਚੰਗੇ ਤਰੀਕੇ ਦੇ ਨਾਲ ਇਸ ਗੱਲ ਨੂੰ ਜਾਣਦਾ ਹੈ ਕਿ ਜੇ ਕੋਈ ਸ਼ੇਰ ਸੁੱਤਾ ਹੋਵੇ ਤੇ ਜੇ ਉਸ ਸ਼ੇਰ ਨੂੰ ਜਾ ਕੇ ਕੋਈ ਹਿਰਨ ਜਗਾ ਦੇਵੇ ਤੇ ਤੂੰ ਸਮਝ ਸਕਦਾ ਹੈ ਕਿ ਉਸ ਹਿਰਨ ਦੀ ਕੀ ਹਾਲਤ ਹੋਵੇਗੀ। ਭਾਵ ਕਿ ਜੇ ਸੁੱਤੇ ਹੋਏ ਸ਼ੇਰ ਨੂੰ ਕੋਈ ਹਿਰਨ ਜਗਾਵੇਗਾ ਤੇ ਨਿਸ਼ਚਿਤ ਰੂਪ ਦੇ ਵਿੱਚ ਉਹਦੀ ਮੌਤ ਹੈ। ਕਹਿਣ ਤੋਂ ਵਿਧਿ ਚੰਦ ਦਾ ਭਾਵ ਇਹ ਹੈ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਸ਼ੇਰ ਸਰੂਪ ਨੇ ਜਿਹੜੇ ਕਿ ਵਿਸਰਾਮ ਦੇ ਵਿੱਚ ਨੇ, ਤੇ ਤੂੰ ਹਿਰਨ ਵਰਗਾ ਹੈ ਜਿਹੜਾ ਕਿ ਉਹਨਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰਨ ਲੱਗਾ।
ਅਬ ਕਰੋ ਜਗਾਵਣ ਤੁਮ ਆਏ, ਬਲ ਧਾਰ ਆਜ ਦੇ ਸਭ ਖਪਾਏ।
ਅਨਵਰ ਨੂੰ ਕਹਿੰਦਾ ਹੈ ਵਿਧਿ ਚੰਦ, ਬੜੀ ਵੱਡੀ ਤੂੰ ਗਲਤੀ ਕੀਤੀ ਹੈ ਕਿ ਅੱਜ ਉਸ ਸ਼ੇਰ ਸਰੂਪ ਸਤਿਗੁਰੂ ਨੂੰ ਆਣ ਕੇ ਤੂੰ ਜਗਾ ਦਿੱਤਾ ਹੈ। ਆਪਣੇ ਬਲ ਨੂੰ ਧਾਰਨ ਕਰਕੇ ਸਤਿਗੁਰੂ ਜੀ ਤੁਹਾਡਿਆਂ ਸਾਰਿਆਂ ਦਾ ਖਾਤਮਾ ਕਰ ਦੇਣਗੇ।
ਨਹੀਂ ਤਜੈ ਕਰੋ ਕੇ ਤਕੀ ਉਪਾਏ, ਜੇ ਜੀਅਨ ਚਾਹੇ ਅਬ ਤੇ ਪਲਾਏ।
ਵਿਧਿ ਚੰਦ ਜੀ ਕਹਿੰਦੇ ਨੇ ਹੇ ਖੋਜੇ ਅਨਵਰ, ਮੈਂ ਤੈਨੂੰ ਚੰਗੀ ਸਲਾਹ ਦੱਸਦਾ ਹਾਂ ਜਿਹੜੀ ਕਿ ਤੇਰੇ ਵਾਸਤੇ ਯੋਗ ਸਿੱਧ ਹੋਵੇਗੀ। ਕਹਿੰਦਾ ਹੈ ਕਿ ਜੇਕਰ ਤੂੰ ਬਚਣਾ ਚਾਹੁੰਦਾ ਤੇ ਹੁਣੇ ਹੀ ਦੌੜ ਜਾ, ਜੇਕਰ ਨਾ ਜਾਵੇਂਗਾ ਫਿਰ ਕਿਸੇ ਵੀ ਤਰੀਕੇ ਦੇ ਨਾਲ ਤੇਰਾ ਬਚਣ ਦਾ ਉਪਾਅ ਨਹੀਂ ਹੋ ਸਕਦਾ।
ਸੁਣ ਅਨਵਰ ਮਨ ਰਿਸ ਅਦਕ ਧਾਰ, ਤਾਨਿਆਂ ਚ ਤਾਕ ਕਰ ਸਰ ਪ੍ਰਹਾਰ।
ਜਦੋਂ ਭਾਈ ਵਿਧਿ ਚੰਦ ਨੇ ਇਸ ਤਰ੍ਹਾਂ ਦੀਆਂ ਗੱਲਾਂ ਆਖੀਆਂ, ਖੋਜੇ ਅਨਵਰ ਨੂੰ ਬਹੁਤ ਹੀ ਜ਼ਿਆਦਾ ਗੁੱਸਾ ਆਇਆ। ਗੁੱਸੇ ਨੂੰ ਧਾਰਨ ਕਰਕੇ ਉਸਨੇ ਆਪਣੇ ਧਨੁਸ਼ ਦੇ ਵਿੱਚ ਤੀਰ ਨੂੰ ਜੜਿਆ ਹੈ ਤੇ ਵਿਧਿ ਚੰਦ ਦੇ ਉੱਤੇ ਤੀਰ ਦਾ ਪ੍ਰਹਾਰ ਕੀਤਾ।
ਲੱਗ ਜੀਨ ਮੈਂ ਅਟਕਿਓ ਮਝਾਰ, ਤਬ ਵਿਧਿ ਚੰਦ ਹੈ ਕੋ ਸਵਾਰ।
ਜਿਹੜਾ ਖੋਜੇ ਅਨਵਰ ਨੇ ਤੀਰ ਛੱਡਿਆ ਹੈ ਉਹ ਵਿਧਿ ਚੰਦ ਦੇ ਤੇ ਨਾ ਲੱਗਿਆ, ਪਰ ਵਿਧਿ ਚੰਦ ਦੇ ਘੋੜੇ ਦੀ ਜੀਨ ਦੇ ਵਿੱਚ ਆਣ ਕੇ ਖੁੱਭ ਗਿਆ।
ਉਸੇ ਵੇਲੇ ਬਿਧੀ ਚੰਦ ਨੇ ਆਪਣੇ ਘੋੜੇ ਨੂੰ ਸੰਭਾਲਿਆ।
ਇਤੀ ਉਤ ਤਵਾਏ ਚੌ ਗਿਰਦ ਫੇਰ ਗੁਣ ਮੈਂ ਆਰੋਪ ਖਪਰਾ ਬਡੇਰ।
ਬਿਧੀ ਚੰਦ ਨੇ ਆਪਣੇ ਘੋੜੇ ਨੂੰ ਇੱਧਰ ਉੱਧਰ ਫੇਰਿਆ ਤੇ ਫਿਰ ਆਪਣੇ ਤਨਸ਼ ਦੇ ਵਿੱਚ ਇੱਕ ਖਪਰਾ ਤੀਰ ਜੜਿਆ।
ਤਨ ਤਾਣ ਕਾਣ ਲੱਗ ਦਿਸ ਮਹਾਨ ਰਿਪਤਾਕ ਲੱਛ ਛੋੜਿਓ ਸੋ ਬਾਣ।
ਤਨਸ਼ ਦੇ ਵਿੱਚ ਖਪਰੇ ਤੀਰ ਨੂੰ ਜੜ ਕੇ ਫਿਰ ਉਸ ਦੀ ਡੋਰ ਨੂੰ ਜ਼ੋਰ ਦੇ ਨਾਲ ਇੰਨਾ ਖਿੱਚਿਆ ਹੈ ਕਿ ਬਿਧੀ ਚੰਦ ਦੀ ਜਿਹੜੀ ਚੁਟਕੀ ਹੈ ਨਾ ਉਹ ਆਪਣੇ ਕੰਨ ਦੇ ਤੱਕ ਪਹੁੰਚ ਗਈ ਹੈ। ਖਿੱਚਣ ਦੇ ਨਾਲ, ਗੁੱਸੇ ਦੇ ਨਾਲ ਖਿੱਚ ਕੇ ਤੇ ਵੈਰੀ ਦਾ ਨਿਸ਼ਾਨਾ ਤੱਕ ਕੇ ਬਿਧੀ ਚੰਦ ਨੇ ਤੀਰ ਛੱਡਿਆ।
ਸਮ ਸਰ ਪਸ਼ੂਕ ਚਾਲਿਓ ਵਿਸਾਲ ਬੜ ਬੇਗ ਸਹਿਤ ਲਗ ਸ਼ਤਰੂ ਪਾਲ।
ਬਿਧੀ ਚੰਦ ਜੀ ਦਾ ਛੱਡਿਆ ਹੋਇਆ ਤੀਰ ਸੱਪ ਦੇ ਵਾਂਗ ਛੂਕਦਾ ਹੋਇਆ ਤੇਜ਼ੀ ਦੇ ਨਾਲ ਗਿਆ ਤੇ ਖੋਜੇ ਅਨਵਰ ਦੇ ਮੱਥੇ 'ਚ ਜਾ ਕੇ ਖੁੱਭ ਗਿਆ।
ਪੰਖਣ ਸਮੇਤ ਤਸ ਹੋਏ ਪਾਰ ਕੁਛ ਰਹੇ ਉਹ ਦੇਖਤ ਬਾਗਰ ਆਗਰ।
ਤੀਰ ਦੇ ਪਿਛਲੇ ਪਾਸੇ ਪੰਛੀ ਦੇ ਖੰਭ ਲੱਗੇ ਹੋਏ ਸਨ। ਕਵੀ ਜੀ ਲਿਖਦੇ ਨੇ ਕਿ ਮੱਥੇ 'ਚ ਜਾ ਕੇ ਇੰਨਾ ਜ਼ਿਆਦਾ ਅੰਦਰ ਖੁੱਭ ਗਿਆ ਹੈ ਕਿ ਜਿਹੜੇ ਬਾਹਰ ਖੰਭ ਨੇ ਨਾ ਉਹ ਹੀ ਸਿਰਫ ਦਿਖਾਈ ਦਿੰਦੇ ਨੇ, ਬਾਕੀ ਸਿਰ ਤੋਂ ਪਾਰ ਲੰਘ ਗਏ।
ਜੁਗ ਪਾਉ ਬੀਚ ਸੋ ਆਸ ਸੁਹਾਏ ਜਨ ਤਿਲਕ ਲਾਲ ਸੁੰਦਰ ਲਗਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤੀਰ ਵੱਜਿਆ ਹੋਇਆ ਕਿਸ ਤਰ੍ਹਾਂ ਦਿਖਾਈ ਦਿੰਦਾ ਹੈ। ਕਵੀ ਜੀ ਲਿਖਦੇ ਨੇ ਕਿ ਦੋਵਾਂ ਪਰਵੱਟਿਆਂ ਦੇ ਵਿੱਚ ਇਸ ਤਰ੍ਹਾਂ ਉਹ ਤੀਰ ਸੋਭਾ ਪਾ ਰਿਹਾ ਕਿ ਜਿਵੇਂ ਲਾਲ ਰੰਗ ਦਾ ਮੱਥੇ ਦੇ ਉੱਤੇ ਤਿਲਕ ਕੀਤਾ ਹੋਵੇ ਖੋਜੇ ਅਨਵਰ ਦੇ।
ਜਨ ਬੈਠ ਨਿਡਰ ਮੈਂ ਸਿਰ ਨਿਕਾਰ ਇਹ ਬਤਸ ਸਾਰ ਬਮੁੱਖ ਪਸਾਰ।
ਕਵੀ ਜੀ ਦੋ ਤਿੰਨ ਪ੍ਰਮਾਣ ਦਿੰਦੇ ਨੇ। ਕਵੀ ਜੀ ਲਿਖਦੇ ਨੇ ਜਨ ਬੈਠ ਨਿਡੈ ਮੈਂ ਸਿਰ ਨਿਕਾਰ, ਜਾਂ ਫਿਰ ਇਸ ਤਰ੍ਹਾਂ ਲੱਗਦਾ ਹੈ ਕਿ ਕਿਸੇ ਯਤਨ ਦੇ ਨਾਲ ਅਨਾਰ ਦਾ ਫੁੱਲ ਕਿਸੇ ਨੇ ਟਿਕਾ ਕੇ ਰੱਖਿਆ ਹੋਵੇ ਜੋ ਕਿ ਇਸ ਤਰੀਕੇ ਦੇ ਨਾਲ ਮੱਥੇ ਦੇ ਵਿੱਚ ਸਜ ਰਿਹਾ। ਕਵੀ ਜੀ ਇੱਕ ਹੋਰ ਪ੍ਰਮਾਣ ਦਿੰਦੇ ਨੇ,
ਇਹ ਬਤਸ ਸਾਰ ਕਾ ਮੁੱਖ ਪਸਾਰ, ਜਾਂ ਫਿਰ ਮਾਨੋ ਕਿ ਆਲਣ ਦੇ ਵਿੱਚ ਬੈਠ ਕੇ ਮੈਣਾ ਦੇ ਬੱਚੇ ਨੇ ਸਿਰ ਨੂੰ ਕੱਢ ਕੇ ਮੂੰਹ ਪਸਾਰਿਆ ਹੋਵੇ, ਇਸ ਤਰ੍ਹਾਂ ਉਹ ਦ੍ਰਿਸ਼ ਲੱਗਦਾ। ਜਨ ਬਿਧੀ ਚੰਦ ਕੋ ਕ੍ਰੋਧ ਲਾਲ ਥਿਰ ਪਾਇਓ ਜਾਏ ਤੱਕ ਸ਼ਤਰੂ ਪਾਲ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇੱਕ ਹੋਰ ਪ੍ਰਮਾਣ ਦਿੰਦੇ ਨੇ ਕਿ ਇਸ ਤਰ੍ਹਾਂ ਵੀ ਮੰਨਿਆ ਜਾ ਸਕਦਾ ਕਿ ਬਿਧੀ ਚੰਦ ਦਾ ਜਿਹੜਾ ਲਾਲ ਗੁੱਸਾ ਸੀ ਉਹ ਜਾ ਕੇ ਉਸ ਦੇ ਮੱਥੇ ਦੇ ਵਿੱਚ ਲੱਗ ਗਿਆ ਹੋਵੇ। ਇਸ ਤਰੀਕੇ ਦੀ ਹਾਲਤ ਹੈ ਖੋਜੇ ਅਨਵਰ ਦੀ।
ਗਿਰ ਪਾਰੇ ਉਹ ਪੂਮ ਪਰ ਝੂਮ ਸੋਏ ਲੱਗ ਬਾਯੂ ਬੇਗ ਜਿਉ ਬ੍ਰਿਛ ਕੋਏ।
ਲੱਗਦਿਆਂ ਸਾਰ ਹੀ ਤੀਰ ਪੁਆਂਟਣੀ ਖਾ ਕੇ ਝੂਮਦਾ ਹੋਇਆ ਖੋਜਾ ਅਨਵਰ ਧਰਤੀ ਤੇ ਇਸ ਤਰ੍ਹਾਂ ਡਿੱਗ ਪਿਆ ਹੈ। ਕਵੀ ਜੀ ਲਿਖਦੇ ਨੇ ਕਿ ਜਿਵੇਂ ਤੇਜ਼ ਹਵਾ ਚੱਲਣ ਦੇ ਨਾਲ ਕੋਈ ਸੁੱਕਾ ਰੁੱਖ ਟੁੱਟ ਕੇ ਜ਼ਮੀਨ ਦੇ ਉੱਤੇ ਡਿੱਗ ਜਾਂਦਾ ਹੈ, ਇਸ ਤਰੀਕੇ ਦੇ ਨਾਲ ਖੋਜੇ ਅਨਵਰ ਦੀ ਮੌਤ ਹੋਈ।
ਐਲੀ ਐਲੀ ਕਰਦਾ ਆਇਆ ਵਧ ਅੱਗੇ ਬਿਧੀ ਚੰਦ ਦੇ ਤਾਈ ਵੰਗਾਰ ਦਾ ਜੀ ਇੱਧਰ ਉੱਧਰ ਕੁਦਾਏ ਪਜਾਏ ਕੋੜਾ ਬਿਧੀ ਚੰਦ ਤਾਈ ਤੀਰ ਮਾਰਦਾ ਜੀ ਤੀਰ ਲੱਗ ਕਾਠੀ ਵਿੱਚ ਗਿਆ ਐਵੇਂ ਅਨਵਰ ਵੇਖ ਕੇ ਹੌਸਲਾ ਹਾਰਦਾ ਜੀ ਬਿਧੀ ਚੰਦ ਦਾ ਤੀਰ ਆ ਪਿਆ ਮੱਥੇ ਫਰਕ ਪਿਆ ਐਵੇਂ ਪਲਕਾਰਦਾ ਜੀ ਸਿਰ ਪਾੜ ਕੇ ਪਾਰ ਹੋ ਗਿਆ ਸਾਰਾ ਕਵੀ ਉਪਮਾ ਵੇਖ ਉਚਾਰਦਾ ਜੀ ਸਰਪ ਉੱਡਣਾ ਵਰਮੀ ਵਿੱਚ ਧਸਿਆ ਫਿਰ ਬਾਹਰ ਨੂੰ ਮੂੰਹ ਦਿਖਾਰਦਾ ਜੀ ਦੋਹਾਂ ਪਾਵਾਂ ਵਿੱਚੋਂ ਖੂਨ ਵਗਣ ਲੱਗਾ ਤਿਲਕ ਲਾਲ ਮੱਥੇ ਚਮਕਾਰਦਾ ਜੀ ਡਿੱਗਾ ਅਨਵਰ ਖਾਣ ਕਰਤਾਰ ਸਿੰਘਾ ਇੱਕ ਵਾਰ ਨਾ ਹਾਏ ਪੁਕਾਰਦਾ ਜੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਮੱਥੇ ਦੇ ਵਿੱਚ ਇਸ ਤਰ੍ਹਾਂ ਤੀਰ ਤਸਿਆ ਹੈ ਕਿ ਜਿਵੇਂ ਉੱਡਣ ਵਾਲਾ ਸਰਪ ਆਪਣੀ ਵਰਮੀ ਦੇ ਵਿੱਚ ਜਾ ਕੇ ਤਸ ਜਾਂਦਾ ਹੈ ਅਤੇ ਫਿਰ ਬਾਹਰ ਨੂੰ ਵੇਖਦਾ ਹੈ। ਕਵੀ ਜੀ ਲਿਖਦੇ ਨੇ ਕਿ ਦੋਵਾਂ ਪਰਵਟਿਆਂ ਦੇ ਵਿੱਚੋਂ ਖੂਨ ਵਗਣ ਲੱਗਾ ਅਤੇ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਲਾਲ ਰੰਗ ਦਾ ਤਿਲਕ ਮੱਥੇ ਦੇ ਵਿੱਚ ਚਮਕ ਰਿਹਾ ਹੋਵੇ। ਇਸ ਤਰੀਕੇ ਦੇ ਨਾਲ ਉਸ ਵੇਲੇ ਖੋਜੇ ਅਨਵਰ ਦੀ ਮੌਤ ਹੋਈ। ਕਵੀ ਕਰਤਾਰ ਸਿੰਘ ਜੀ ਲਿਖਦੇ ਨੇ ਕਿ ਹਾਏ ਦੀ ਆਵਾਜ਼ ਵੀ ਮੂੰਹ ਦੇ ਵਿੱਚੋਂ ਨਾ ਨਿਕਲੀ। ਭਿੱਖ ਤੁਰ ਕਤਰਾਸ ਕੋ ਪਾਏ ਪੂਰ, ਤਜ ਚਲੇ ਜੰਗ ਭਿੱਖ ਸ਼ੋਰ ਸੂਰ। ਜਦੋਂ ਖੋਜੇ ਅਨਵਰ ਦੀ ਮੌਤ ਹੋਈ, ਕਵੀ ਜੀ ਲਿਖਦੇ ਨੇ ਕਿ ਤੁਰਕਾਂ ਨੇ ਬਹੁਤਾ ਜ਼ਿਆਦਾ ਡਰ ਨੂੰ ਧਾਰਨ ਕੀਤਾ ਅਤੇ ਜੰਗ ਦੇ ਵਿੱਚੋਂ ਪਿਛਾਂ ਨੂੰ ਸੂਰਮੇ ਦੌੜਨ ਲੱਗੇ। ਗੁਰ ਸੈਣ ਅਧਕ ਹਮਲਾ ਸੋ ਕਾਲ, ਪੁਣ ਪਰੇ ਰਿਪਣ ਪਰ ਬਰ ਕਰਾਲ। ਗੁਰੂ ਦੇ ਸੈਨਾ ਨੇ ਵੱਡਾ ਉਸ ਵੇਲੇ ਹੱਲਾ ਕੀਤਾ ਕਿ ਵੈਰੀ ਦੀ ਸੈਨਾ ਦੇ ਉੱਤੇ ਭਿਆਨਕ ਰੂਪ ਦੇ ਨਾਲ ਟੁੱਟ ਪਏ। ਅਸ ਕੌ ਨਿਕਾਸ ਚਮਕਾਏ ਹਾਥ, ਕਰ ਤਛਾ ਮੁੱਛ ਬੜ ਬੇਗ ਸਾਥ। ਸਤਿਗੁਰਾਂ ਦੇ ਸਿੱਖਾਂ ਨੇ ਤਲਵਾਰਾਂ ਨੂੰ ਆਪਣੇ ਹੱਥਾਂ ਦੇ ਵਿੱਚ ਫੜ ਕੇ ਚਮਕਾਇਆ ਹੈ ਅਤੇ ਤਛਾ ਮੁੱਛ ਕਰਕੇ ਵੈਰੀ ਦੀ ਫੌਜ ਨੂੰ ਸੁੱਟਿਆ। ਪਾ ਜਾਤ ਕਟਾਂਤ ਨਹੀਂ ਟਿਕਤ ਪਾਏ, ਅਸਮਾਨ ਖਾਨ ਬਹੁ ਕਰ ਉਪਾਏ। ਪੈਂਦੇ ਦੇ ਜਵਾਈ ਅਸਮਾਨ ਖਾਨ ਨੇ ਬਹੁਤ ਜ਼ਿਆਦਾ ਯਤਨ ਕੀਤੇ ਪਰ ਫੌਜ ਟਿਕਦੀ ਨਹੀਂ, ਪਿੱਛੇ ਨੂੰ ਭੱਜਦੀ ਜਾਂਦੀ। ਜਬ ਲਖੀ ਉਕ ਮੇਰੋ ਹੋਏ ਬਿਨਾਸ਼, ਤਜ ਸਾਮ ਹੋਏ ਟਰ ਹੋਏ ਪਾਸ। ਅਸਮਾਨ ਖਾਨ ਨੇ ਜਦੋਂ ਦੇਖਿਆ ਕਿ ਖੋਜੇ ਅਨਵਰ ਦੀ ਮੌਤ ਹੋ ਗਈ ਹੈ, ਮਨ ਦੇ ਵਿੱਚ ਡਰ ਨੂੰ ਧਾਰਨ ਕੀਤਾ ਕਿ ਮੇਰਾ ਵੀ ਬਚਾਅ ਹੋ ਨਹੀਂ ਸਕਦਾ। ਉਸ ਵੇਲੇ ਫਿਰ ਵਿਧੀ ਚੰਦ ਤੋਂ ਟਾਲਾ ਕਰਕੇ ਉਹ ਪਾਸੇ ਹਟ ਗਿਆ ਕਿਉਂਕਿ ਉਹ ਵੀ ਉਹਦੇ ਪਿੱਛੇ ਪਿੱਛੇ ਹੀ ਆ ਰਿਹਾ ਸੀ। ਗੁਰ ਸੈਨਾ ਸਭ ਕੇ ਪੱਗ ਜਮਾਏ, ਪਟ ਕਰੇ ਠਾਂਡ ਰਣ ਲੇਤ ਨਾਏ। ਗੁਰੂ ਦੀ ਸੈਨਾ ਨੇ ਆਪਣੇ ਪੈਰਾਂ ਨੂੰ ਜਮਾਇਆ ਹੈ, ਵੱਖਰੇ ਵੱਖਰੇ ਸਰਦਾਰਾਂ ਦੇ ਨਾਮ ਲੈ ਕੇ ਰਣ ਭੂਮੀ ਦੇ ਵਿੱਚ ਉਹਨਾਂ ਨੂੰ ਵਿਧੀ ਚੰਦ ਨੇ ਡਟਾ ਦਿੱਤਾ। ਤਬ ਵਿਧੀ ਚੰਦ ਮਜੀਤ ਪਾਏ, ਗੁਰ ਖਰੇ ਲਰਤ ਚਲ ਨਿਕਟ ਆਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਖੋਜੇ ਅਨਵਰ ਨੂੰ ਵਿਧੀ ਚੰਦ ਨੇ ਮਾਰ ਦਿੱਤਾ, ਅਸਮਾਨ ਖਾਨ ਟਾਲਾ ਕਰਕੇ ਪਾਸੇ ਹੋ ਗਿਆ। ਇਸ ਤਰੀਕੇ ਦੇ ਨਾਲ ਵਿਧੀ ਚੰਦ ਨੇ ਦੱਖਣ ਵਾਲੀ ਦਿਸ਼ਾ ਤੋਂ ਜਿੱਤ ਦੀ ਪ੍ਰਾਪਤੀ ਕੀਤੀ ਅਤੇ ਵਿਧੀ ਚੰਦ ਜੀ ਸਤਿਗੁਰਾਂ ਦੇ ਕੋਲ ਪਹੁੰਚ ਗਏ ਨੇ ਜਿੱਥੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੈਰੀਆਂ ਦੇ ਨਾਲ ਲੜ ਰਹੇ ਸਨ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰੇ
ਅਨਵਰ ਮੌਤ ਦੀ ਕੋੜੀ ਤੇ ਪੈਰ ਧਰਿਆ, ਅਸਮਾਨ ਖਾਂ ਪੈਰ ਹਟਾਏ ਗਿਆ। ਵਿਧੀ ਚੰਦ ਨੂੰ ਜਾਣਦਾ ਚੰਗੀ ਤਰ੍ਹਾਂ, ਲਾਂਬੇ ਹੋ ਕੇ ਪ੍ਰਾਣ ਬਚਾਏ ਗਿਆ। ਫੌਜ ਮੁਸਲਮਾਨੀ ਦੂਰ ਪਿਛਾਂ ਹਟ ਗਈ, ਡਰ ਸੂਰਮੇ ਦਾ ਡਾਡਾ ਛਾਏ ਗਿਆ। ਹੌਲਾ ਮੋਰਚਾ ਕਰ ਕਰਤਾਰ ਸਿੰਘਾ, ਵਿਧੀ ਚੰਦ ਗੁਰਾਂ ਪਾਸ ਆਏ ਗਿਆ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਵੈਰੀਆਂ ਦੇ ਮੋਰਚੇ ਨੂੰ ਹੌਲਾ ਕਰਕੇ ਵਿਧੀ ਚੰਦ ਜੀ ਸਤਿਗੁਰਾਂ ਦੇ ਕੋਲ ਪਹੁੰਚ ਗਏ।
ਸਭ ਕਹੀ ਗਾਥ ਅਨਵਰ ਪਠਾਨ, ਰਣ ਲਰ ਤੋਂ ਪਲਟੇ ਹਿਤ ਮਹਾਨ।
ਵਿਧੀ ਚੰਦ ਨੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਅਨਵਰ ਪਠਾਨ ਦੀ ਸਾਰੀ ਵਾਰਤਾ ਸੁਣਾਈ ਹੈ। ਕਹਿੰਦਾ ਰਣ ਲੜ ਤੋਂ ਪਲਟੇ ਹਿਤ ਮਹਾਨ ਸੱਚੇ ਪਾਤਸ਼ਾਹ, ਖੋਜਾ ਅਨਵਰ ਆਪਣੇ ਬਦਲੇ ਨੂੰ ਲੈਣ ਦੇ ਵਾਸਤੇ ਰਣ ਭੂਮੀ ਦੇ ਵਿੱਚ ਡਟਿਆ ਸੀ।
ਪਹੁੰਚਾਏ ਪਿਸ਼ਤ ਨਿਜ ਦਲ ਟਿਕਾਏ, ਤੁਪਕਾਣ ਤਿਆਗ ਤੁਰਕਣ ਕਾਏ।
ਵਿਧੀ ਚੰਦ ਜੀ ਕਹਿੰਦੇ ਨੇ ਕਿ ਖੋਜੇ ਅਨਵਰ ਨੂੰ ਮਾਰ ਕੇ ਬਹਿਸ਼ਤਾਂ ਦੇ ਵਿੱਚ ਪਹੁੰਚਾ ਦਿੱਤਾ ਹੈ ਅਤੇ ਆਪਣੇ ਦਲ ਨੂੰ ਟਿਕਾ ਦਿੱਤਾ ਹੈ। ਦੋਜਕ ਵੀ ਵਿਧੀ ਚੰਦ ਜੀ ਕਹਿ ਸਕਦੇ ਸਨ, ਪਰ ਦੋਜਕ ਇਸ ਕਰਕੇ ਨਹੀਂ ਆਖਿਆ ਕਿਉਂਕਿ ਲੜਦਾ ਹੋਇਆ ਵੀਰਗਤੀ ਨੂੰ ਪ੍ਰਾਪਤ ਹੋਇਆ, ਲੜਦਾ ਹੋਇਆ ਖੋਜਾ ਅਨਵਰ ਮਰਿਆ ਅਤੇ ਸਾਰੇ ਜਿਹੜੇ ਯੋਧੇ ਨੇ ਉਹ ਇਸ ਗੱਲ ਨੂੰ ਜਾਣਦੇ ਨੇ ਕਿ ਜਿਹੜਾ ਵੀ ਰਣਭੂਮੀ ਦੇ ਵਿੱਚ ਵੀਰਤਾ ਦੇ ਲੜਦਾ ਹੈ ਉਹ ਦੋਜਕਾਂ ਨੂੰ ਨਹੀਂ ਜਾਂਦਾ,
ਉਹ ਬਹਿਸ਼ਤਾਂ ਨੂੰ ਜਾਂਦਾ ਹੈ। ਇਸ ਕਰਕੇ ਵਿਧੀ ਚੰਦ ਨੇ ਆਖਿਆ ਹੈ ਕਿ ਖੋਜੇ ਅਨਵਰ ਨੂੰ ਸੱਚੇ ਪਾਤਸ਼ਾਹ ਮਾਰ ਕੇ ਬਹਿਸ਼ਤਾਂ ਦੇ ਵਿੱਚ ਪਹੁੰਚਾ ਦਿੱਤਾ ਹੈ, ਆਪਣੇ ਦਲ ਨੂੰ ਟਿਕਾ ਦਿੱਤਾ ਹੈ। ਧੁੱਪ ਕਾਣ ਤਿਆਗ ਤੁਰਕਾਣ ਕਾਏ, ਬੰਦੂਕਾਂ ਦਾ ਵਾਰ ਕਰਕੇ ਤੁਰਕਾਂ ਦਾ ਸੱਚੇ ਪਾਤਸ਼ਾਹ ਕਾਤ ਕੀਤਾ।
ਬਹੁਲਰਤ ਸੁਪਟ ਕਮਸਾਨ ਕਾਲ, ਇਮ ਦਿਸ਼ਾ ਦੱਖਣੀ ਰਣ ਕਰਾਲ।
ਵਿਧੀ ਚੰਦ ਜੀ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਬਹੁਤਾ ਜ਼ਿਆਦਾ ਘਮਸਾਣ ਦਾ ਜਿਹੜੇ ਯੁੱਧ ਨੇ ਸੂਰਮੇ ਉਹ ਲੜ ਰਹੇ ਨੇ, ਇਸ ਤਰੀਕੇ ਦੇ ਨਾਲ ਦੱਖਣ ਦਿਸ਼ਾ ਦੇ ਵੱਲ ਭਿਆਨਕ ਰਣ ਮੱਚਿਆ ਸੀ।
ਗੁਰ ਫਤਿਹ ਪਾਈ ਦੁੰਦਵ ਬਜੰਤ, ਸਭ ਕਹਿਤ ਸ਼ਬਦ ਜੈਕਾਰ ਵੰਤ।
ਵਿਧੀ ਚੰਦ ਜੀ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਦੱਖਣ ਦਾ ਪਾਸਾ ਕਰੀਬ ਕਰੀਬ ਫਤਿਹ ਕਰ ਲਿਆ ਹੈ, ਇਸ ਤਰੀਕੇ ਦੇ ਨਾਲ ਫਤਿਹ ਦੀ ਪ੍ਰਾਪਤੀ ਕੀਤੀ, ਜਿੱਤ ਦਾ ਨਗਾਰਾ ਵਜਾਇਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੈਕਾਰ ਦੀ ਜਿਹੜੀ ਧੁਨੀ ਹੈ ਨਾ, ਉਹ ਹਰ ਇੱਕ ਯੋਧੇ ਦੇ ਮੂੰਹ ਦੇ ਵਿੱਚੋਂ ਗੂੰਜੀ ਹੈ। ਪਰ ਯਾਦ ਰੱਖਣ ਦੀ ਲੋੜ ਹੈ ਕਿ ਪੂਰਾ ਯੁੱਧ ਅਜੇ ਸਮਾਪਤ ਨਹੀਂ ਹੋਇਆ, ਯੁੱਧ ਜਾਰੀ ਹੈ, ਪਰ ਦੱਖਣ ਵਾਲਾ ਪਾਸਾ ਹੌਲਾ ਕਰ ਦਿੱਤਾ ਹੈ ਸਿੰਘਾਂ ਦੀ ਫੌਜ ਨੇ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਹਨ।
ਅਦਕ ਗਈ ਮਰ ਸੈਨ ਜਬ ਰਹੀ ਅਲਪਸੀ ਆਏ, ਕਰ ਬੇਹੇਲ ਸਮਰੱਥ ਨਹੀਂ ਪੇ ਕਾਇਲ ਸਮੁਦਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤ ਹੀ ਜ਼ਿਆਦਾ ਤੁਰਕਾਂ ਦੀ ਸੈਨਾ ਮਾਰੀ ਗਈ, ਥੋੜ੍ਹੀ ਜਿਹੀ ਰਹਿ ਗਈ। ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਹੱਲਾ ਕਰਨ ਦੇ ਵਾਸਤੇ ਤੁਰਕਾਂ ਦੀ ਸੈਨਾ ਸਮਰੱਥ ਨਹੀਂ ਹੈ, ਕਿਉਂਕਿ ਬਹੁਤ ਜ਼ਿਆਦਾ ਜਿਹੜੇ ਸੂਰਮੇ ਨੇ ਉਹ ਜ਼ਖਮੀ ਵੀ ਹੋ ਗਏ।
ਰਹੇ ਦੂਰ ਠਾਂਡ ਮਹਾਂ ਚਿਤ ਬਾਡੇ, ਨਹੀਂ ਨੇੜੇ ਆਵੇਂ ਖਰੇ ਦੂਰ ਥਾਵੇਂ।
ਕਵੀ ਜੀ ਲਿਖਦੇ ਨੇ ਕਿ ਦੂਰ ਖਲੋਤੇ ਨੇ, ਵੱਡੀ ਚਿੰਤਾ ਦੇ ਵਿੱਚ ਫਸੇ ਹੋਏ ਨੇ, ਕੋਈ ਨੇੜੇ ਨਹੀਂ ਆਉਂਦਾ, ਦੂਰ ਟਿਕੇ ਨੇ।
ਤਬੇ ਕਾਨ ਖਾਲੇ ਵਿਚਾਰਿਓ ਵਿਸਾਲੇ, ਰਹੀ ਸੈਣ ਥੋੜੀ ਥਿਰੀ ਚਾਰੇ ਓਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਵੇਲੇ ਕਾਲੇ ਖਾਨ ਨੇ ਵੱਡੀ ਵਿਚਾਰ ਆਪਣੇ ਮਨ ਦੇ ਵਿੱਚ ਕੀਤੀ ਹੈ ਕਿ ਮੇਰੀ ਸੈਨਾ ਥੋੜ੍ਹੀ ਰਹਿ ਗਈ ਹੈ, ਜਿਹੜੀ ਥੋੜ੍ਹੀ ਸੈਨਾ ਹੈ ਉਹ ਵੀ ਚਾਰ ਚੁਫੇਰੇ ਖਿਲਰੀ ਹੋਈ ਹੈ।
ਨਹੀਂ ਜੰਗ ਠਾਨ ਹਿਰਦੈ ਤ੍ਰਾਸ ਮਨ, ਕਰੇ ਕੋਈ ਨਾ ਹੇਲਾ ਪਾਇਓ ਜਾਣ ਮੇਲਾ।
ਸੋਚਦਾ ਕਿ ਜੰਗ ਨਹੀਂ ਲੜਦੇ, ਮੇਰਿਆਂ ਸੂਰਮਿਆਂ ਦੇ ਮਨ ਦੇ ਵਿੱਚ ਡਰ ਹੈ, ਹੱਲਾ ਅੱਗੇ ਵੱਧ ਕੇ ਨਹੀਂ ਕਰਦੇ, ਭਾਇਓ ਜਾਣ ਮੇਲਾ। ਮਾਨੋ ਕਿ ਮੇਲਾ ਲੱਗਾ ਹੋਇਆ, ਮੇਲੇ ਦੇ ਵਿੱਚ ਕੋਈ ਨਿਰਸਾਹਸ ਵਿਹਲੇ ਖੜ੍ਹੇ ਹੁੰਦੇ ਹਨ, ਇਸ ਤਰੀਕੇ ਦੇ ਨਾਲ ਭਾਵ ਕੇ ਵਿਹਲੇ ਖਲੋਤੇ ਨੇ ਮੇਰੇ ਸੂਰਮੇ, ਅਗਾਂਹ ਨਹੀਂ ਵੱਧਦੇ।
ਨਹੀਂ ਓਜ ਤਾਰ ਨਾ ਆਗੇ ਪਧਾਰ, ਚਮੂ ਲਿਓ ਬਟੋਰੀ ਲਰੋਰੀ।
ਕਾਲੇ ਖਾਨ ਸੂਬੇ ਨੇ ਸੋਚਿਆ ਕਿ ਆਪਣੀ ਤਾਕਤ ਨੂੰ ਧਾਰਨ ਨਹੀਂ ਕਰਦੇ, ਅੱਗੇ ਨੂੰ ਨਹੀਂ ਵੱਧਦੇ, ਆਪਣੀ ਸੈਨਾ ਨੂੰ ਚਾਹੀਦਾ ਕਿ ਇਕੱਠੀ ਕੀਤਾ ਜਾਵੇ ਅਤੇ ਫਿਰ ਇੱਕੋ ਵਾਰੀ ਹੀ ਇੱਕ ਪਾਸੇ ਲੜਿਆ ਜਾਵੇ। ਕਿਉਂਕਿ ਪਿੱਛੇ ਇਸ ਗੱਲ ਦਾ ਜ਼ਿਕਰ ਆਇਆ ਕਿ ਕਾਲੇ ਖਾਨ ਸੂਬੇ ਨੇ ਆਪਣੀ ਫੌਜ ਨੂੰ ਚਾਰ ਹਿੱਸਿਆਂ ਦੇ ਵਿੱਚ ਵੰਡ ਕੇ ਚਾਰੇ ਪਾਸਿਓਂ ਹਮਲਾ ਕਰਨ ਦਾ ਹੁਕਮ ਦਿੱਤਾ ਸੀ। ਉਹ ਜਿਹੜਾ ਤਰੀਕਾ ਹੈ ਉਹ ਕਾਮਯਾਬ ਨਹੀਂ ਹੋਇਆ, ਇਸ ਕਰਕੇ ਸੋਚਦਾ ਕਿ ਚਾਰੇ ਪਾਸੇ ਜਿਹੜੀ ਮੈਂ ਫੌਜ ਖਿਲਾਰੀ ਹੋਈ ਹੈ ਉਸ ਨੂੰ ਇਕੱਤਰ ਕਰਾਂ, ਇਕੱਠੀ ਕਰਾਂ ਅਤੇ ਫਿਰ ਇੱਕੋ ਪਾਸਿਓਂ ਹੀ ਹੱਲਾ ਕੀਤਾ ਜਾਵੇ।
ਕਰੋ ਜੋਰ ਸਾਰੋ ਅਰੇ ਤਾਂ ਹੀ ਮਾਰੋ, ਚਲੇ ਛਤਰ ਸੋਹੇ ਰਿਸੇ ਬੰਕ ਪਾਉਹੈ।
ਸੋਚਦਾ ਹੈ ਕਾਲੇ ਖਾਨ ਕਿ ਸਾਰਿਆਂ ਨੂੰ ਜੋੜਨਾ ਚਾਹੀਦਾ, ਫਿਰ ਇੱਕੋ ਵਾਰੀ ਹਮਲਾ ਕਰਨਾ ਚਾਹੀਦਾ। ਚਲੈ ਸ਼ਤਰੂ ਸੋਹੈ ਰਿਸੈ ਬੰਕ ਪੋਹੇ, ਤਾਂ ਕਿ ਮੇਰੇ ਸ਼ਤਰੂ ਰੋਹ ਦੇ ਵਿੱਚ ਆਉਣ ਅਤੇ ਆਪਣਿਆਂ ਭਰਵੱਟਿਆਂ ਨੂੰ ਟੇਢਾ ਕਰਕੇ ਵੈਰੀ 'ਤੇ ਟੁੱਟਣ।
ਗੁਰੂ ਕੋ ਪਲਾਵੇਂ ਅਰੇ ਤੇ ਗਹਾਵੇਂ, ਬੰਗਾਰੇ ਸੋ ਪੈਂਦਾ ਨਹੀਂ ਤ੍ਰਾਸ ਕਹਿੰਦਾ।
ਕਾਲੇ ਖਾਨ ਸੋਚਦਾ ਹੈ ਕਿ ਗੁਰੂ ਨੂੰ ਦੌੜਾਇਆ ਜਾਵੇਗਾ ਜਾਂ ਫਿਰ ਜੇਕਰ ਅੱਗੋਂ ਅੜੇਗਾ ਤੇ ਮਾਰਿਆ ਜਾਵੇਗਾ। ਮੈਨੂੰ ਇਸ ਵੇਲੇ ਚਾਹੀਦਾ ਕਿ ਪੈਂਦੇ ਖਾਨ ਨੂੰ ਹੀ ਮੰਗਾਰਾਂ, ਨਹੀਂ ਤ੍ਰਾਸ ਕਹਿੰਦਾ, ਕਿਉਂਕਿ ਪੈਂਦੇ ਖਾਨ ਨੇ ਬੜੀ ਵਾਰੀ ਆਖਿਆ ਕਿ ਮੈਨੂੰ ਕਿਸੇ ਦਾ ਕੋਈ ਡਰ ਨਹੀਂ।
ਬਿਲੋ ਕੈ ਤਮਾਸ਼ਾ ਲਰੇ ਮੋਹੇ ਪਾਸਾ, ਹਿਰਦੈ ਅਵਤਾਰੀ ਚਮੂ ਸੋ ਹਕਾਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸੋਚਿਆ ਕਾਲੇ ਖਾਨ ਨੇ ਕਿ ਤਮਾਸ਼ਾ ਦੇਖਾਂਗਾ ਕਿਉਂਕਿ ਸਾਰੇ ਮੇਰੇ ਕੋਲ ਆਣ ਕੇ ਇਕੱਠੇ ਹੋ ਕੇ ਲੜਨਗੇ। ਇਸ ਤਰ੍ਹਾਂ ਦੀ ਧਾਰਨਾ ਹਿਰਦੇ ਦੇ ਵਿੱਚ ਕਾਲੇ ਖਾਨ ਨੇ ਧਾਰਨ ਕੀਤੀ ਹੈ ਅਤੇ ਸਾਰੀ ਆਪਣੀ ਫੌਜ ਨੂੰ ਆਪਣੇ ਕੋਲ ਆਉਣ ਦਾ ਹੁਕਮ ਦਿੱਤਾ।
ਕਹਿਓ ਜਾਏ ਸਾਰੇ ਸਭੇ ਹੀ ਹਕਾਰੇ, ਕਹੇ ਬਾਕ ਕਾਲੇ ਮਿਲੋ ਆਣ ਜਾਲੇ।
ਕਿਸੇ ਇੱਕ ਸੈਨਿਕ ਨੂੰ ਕੱਲਿਆ ਗਿਆ, ਚਾਰੇ ਤਰਫਾਂ ਦੇ ਵਿੱਚ ਵਾਰੀ ਵਾਰੀ ਜਾ ਕੇ ਸਾਰਿਆਂ ਨੂੰ ਮੇਰੇ ਕੋਲ ਬੁਲਾ ਕੇ ਲਿਆ। ਉਸ ਸੁਨੇਹਾ ਦੇਣ ਵਾਲੇ ਨੇ ਆਖਿਆ ਸਵੇ ਹੀ ਹਕਾਰੇ ਕਿ ਕਾਲੇ ਖਾਨ ਸਾਰਿਆਂ ਨੂੰ ਸੱਦ ਰਿਹਾ।
ਕਹੇ ਬਾਕ ਕਾਲੇ ਮਿਲੋ ਆਣ ਜਾਲੇ,
ਕਹਿੰਦਾ ਕਿ ਕਾਲੇ ਖਾਨ ਨੇ ਹੁਕਮ ਦਿੱਤਾ ਕਿ ਸਾਰੇ ਦੇ ਸਾਰੇ ਆਣ ਕੇ ਮੈਨੂੰ ਮਿਲਣ।
ਸੁਣ ਸੁਣ ਕੇ ਬਚ ਸ਼੍ਰੋਣ ਮੈਂ ਸਨੇ ਸਨੇ ਸਮੁਦਾਏ, ਗਮਨੇ ਕਾਲੇ ਖਾਨ ਨਿਕਟ ਹਤੈ ਤੁਪਕ ਪਿਛਵਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਾਲੇ ਖਾਨ ਦੇ ਹੁਕਮ ਨੂੰ ਸੁਣ ਸੁਣ ਕੇ ਸਾਰੇ ਦੇ ਸਾਰੇ ਕਾਲੇ ਖਾਨ ਦੇ ਕੋਲ ਆ ਰਹੇ ਨੇ, ਪਰ ਪਿੱਛੋਂ ਬੰਦੂਕਾਂ ਦਾ ਵਾਰ ਹੋ ਰਿਹਾ।
ਅਸਮਾਨ ਖਾਨ ਪਹੁੰਚਿਓ ਸੁਤਾਏ, ਜੋ ਬਚੀ ਬਾਹਣੀ ਸੰਗ ਲਾਏ।
ਕਾਲੇ ਖਾਨ ਦੇ ਹੁਕਮ ਨੂੰ ਮੰਨ ਕੇ ਅਸਮਾਨ ਖਾਨ ਵਾਪਸ ਪਰਤਿਆ ਹੈ, ਆਪਣੀ ਰਹਿੰਦੀ ਹੋਈ ਬਚੀ ਹੋਈ ਸੈਨਾ ਨੂੰ ਨਾਲ ਲੈ ਕੇ।
ਦੁੰਦਵ ਬਜੰਤ ਹਾਰੇ ਤੁਰੰਗ, ਕੋ ਭਿਗੇ ਅੰਗ ਸ਼੍ਰੋਣਤ ਸੁਅੰਗ।
ਨਗਾਰੇ ਵੱਜੇ ਨੇ, ਕਈ ਘੋੜੇ ਮਰ ਗਏ ਨੇ। ਕੋ ਭਿਗੇ ਅੰਗ ਸ਼੍ਰੋਣਤ ਸੁਰੰਗ, ਕਈਆਂ ਦੇ ਲਹੂ ਦੇ ਨਾਲ ਅੰਗ ਭਿੱਜੇ ਹੋਏ ਨੇ।
ਉਤਸਾਹਹੀਨ ਜੈ ਤੇ ਨਿਰਾਸ, ਮੁਖ ਮਲਨ ਬੀਰ ਔਰ ਪੂਰ ਤਰਾਸ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿਸੇ ਮਨ ਦੇ ਵਿੱਚ ਕੋਈ ਉਤਸ਼ਾਹ ਨਹੀਂ ਹੈ, ਉਤਸ਼ਾਹ ਤੋਂ ਸਾਰੇ ਹੀਣੇ ਨੇ ਔਰ ਜਿੱਤ ਤੋਂ ਵੀ ਨਿਰਾਸ਼ ਨੇ। ਭਾਵ ਕਿ ਜਿੱਤ ਦੀ ਪ੍ਰਾਪਤੀ ਹੋਵੇਗੀ ਇਸ ਗੱਲ ਦਾ ਪੱਕਾ ਯਕੀਨ ਨਹੀਂ ਹੈ।
ਮੁਖ ਮਲਣ ਵੀਰ, ਸਾਰਿਆਂ ਸੂਰਮਿਆਂ ਦੇ ਮੁੱਖ ਮੁਰਝਾਏ ਹੋਏ ਨੇ ਔਰ ਤਰਾਸ ਭੂਰ
ਤੇ ਹਿਰਦੇ ਦੇ ਵਿੱਚ ਬਹੁਤਾ ਡਰ ਹੈ।
ਸੁਣ ਕੁਤਬ ਖਾਨ ਦੇਸ਼ ਆਪਣ ਛੋਰ, ਚੱਲ ਫਿਰ ਉਥੇਰੇ ਸਭ ਜਾਹੇ ਔਰ।
ਕੁਤਬ ਖਾਨ ਦੇ ਕੋਲ ਵੀ ਖਬਰ ਪਹੁੰਚੀ ਹੈ ਕਿ ਵੱਡਾ ਸੂਬਾ ਕਾਲੇ ਖਾਨ ਬੁਲਾ ਰਿਹਾ ਹੈ, ਉਹ ਵੀ ਆਪਣੇ ਪਾਸੇ ਨੂੰ ਛੱਡ ਕੇ ਫਿਰਦਾ ਹੋਇਆ ਉਸ ਜਗ੍ਹਾ ਤੇ ਪਹੁੰਚਿਆ ਜਿੱਥੇ ਕਿ ਕਾਲੇ ਖਾਨ ਸੀ।
ਜੇ ਬਚੇ ਲਰਤ ਸਭ ਲੀਨ ਸੰਗ, ਦੁੰਦਵ ਬਜਾਏ ਨਾਦਤ ਯੋ ਤੰਗ।
ਕੁਤਬ ਖਾਨ ਦੇ ਨਾਲ ਜਿਹੜੇ ਸੈਨਿਕ ਸਨ, ਜਿਹੜੇ ਕਿ ਬਚੇ ਸਨ ਰਣ ਭੂਮੀ ਦੇ ਵਿੱਚੋਂ, ਉਹਨਾਂ ਨੂੰ ਨਾਲ ਲੈ ਕੇ ਵਾਪਸ ਪਰਤਿਆ ਹੈ। ਆਉਂਦਿਆਂ ਹੋਇਆਂ ਉਸਨੇ ਨਗਾਰਾ ਵੀ ਖੜਕਾਇਆ।
ਜਿਮ ਗਿਰ ਬੇਸਾਲ ਹੜ ਰੋਕ ਲੀਨ, ਟੱਕਰ ਸੋ ਖਾਏ ਹਟਬੋ ਸੋ ਗੇਨ।
ਕਵੀ ਜੀ ਇੱਕ ਪ੍ਰਮਾਣ ਦਿੰਦੇ ਨੇ ਕਿ ਜਿਸ ਤਰ੍ਹਾਂ ਕੋਈ ਬਹੁਤ ਵੱਡਾ ਪਹਾੜ ਹੋਵੇ ਤੇ ਹੜ ਦਾ ਪਾਣੀ ਉਸ ਦੇ ਵਿੱਚ ਟੱਕਰ ਮਾਰ ਕੇ ਮੁੜ ਪੈਂਦਾ,
ਇਸ ਤਰੀਕੇ ਦੇ ਨਾਲ ਸੈਨਾ ਵਾਪਸ ਪਰਤੀ। ਤਿਮ ਜਾਤ ਸੈਨ ਬੜ ਖਾਏ ਕਾਏ, ਸੁਣ ਪੈਨ ਖਾਨ ਬੀਰਨ ਬੁਲਾਏ।
ਸਾਰੀ ਸੈਨਾ ਕਾਲੇ ਖਾਨ ਦੇ ਕੋਲ ਜਰਨੈਲਾਂ ਦੇ ਸਮੇਤ ਇਕੱਠੀ ਹੋ ਰਹੀ ਹੈ। ਪੈਦੇ ਖਾਨ ਨੇ ਆਪਣੇ ਸੂਰਮਿਆਂ ਨੂੰ ਬੁਲਾਇਆ ਤੇ ਉਹ ਵੀ ਉਸ ਪਾਸੇ ਨੂੰ ਤੁਰਿਆ।
ਨਿਜ ਦਿਸ਼ਾ ਛੋਰ ਗਮਨਿਓ ਸੋ ਵੀਰ, ਉਮਰਾਵ ਜੋ ਕਾਲੇ ਖਾਨ ਤੀਰ।
ਆਪਣੇ ਸੂਰਮਿਆਂ ਨੂੰ ਬੁਲਾ ਕੇ ਪੈਦੇ ਖਾਂ ਵੀ ਪਿੱਛੇ ਨੂੰ ਮੁੜਿਆ ਹੈ ਜਿੱਥੇ ਕਿ ਉਮਰਾਵ ਜਰਨੈਲ ਕਾਲੇ ਖਾਨ ਸੀ।
ਜਿਮ ਚਾਹੋ ਯੋਰ ਤੇ ਸਿਮਟ ਨੀਰ, ਇੱਕ ਥਾਨ ਹੋਤ ਸਰਵਰ ਗਹੀਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਪ੍ਰਮਾਣ ਦਿੰਦੇ ਨੇ ਕਿ ਜਿਸ ਤਰੀਕੇ ਦੇ ਨਾਲ ਚਾਰ ਸਫੇਰੇ ਖਿਲ ਰਿਹਾ ਹੋਇਆ ਬਹੁਤਾ ਸਾਰਾ ਪਾਣੀ ਸਿਮਟ ਕੇ ਇਕੱਠਾ ਹੋ ਕੇ ਡੂੰਘੀ ਜਗ੍ਹਾ ਦੇ ਉੱਤੇ ਸਰੋਵਰ ਦੇ ਵਿੱਚ ਆਉਣ ਪੈਂਦਾ, ਇਸ ਤਰੀਕੇ ਦੇ ਨਾਲ ਸਾਰੀ ਸੈਨਾ ਕਾਲੇ ਖਾਨ ਦੇ ਕੋਲ ਪਹੁੰਚ ਰਹੀ।
ਤਿਮ ਪਾਈ ਸੈਣੀ ਇਕੱਠੀ ਵਿਸਾਲ, ਮਸਲਤ ਕਰੰਤ ਵਿੱਚ ਵੀਰ ਜਾਲ।
ਸਾਰੀ ਸੈਨਾ ਇਕੱਠੀ ਹੋਈ ਹੈ ਤੇ ਫਿਰ ਸਾਰਿਆਂ ਨੇ ਮਿਲ ਕੇ ਮਸ਼ਵਰਾ ਕਰਨਾ ਸ਼ੁਰੂ ਕੀਤਾ, ਸਲਾਹ ਕਰਨੀ ਸ਼ੁਰੂ ਕੀਤੀ।
ਜਿਮ ਭਏ ਪ੍ਰਥਮ ਰਣ ਹਾਰ ਪਾਏ, ਤਿਸ ਰੀਤ ਹੋਤ ਜਾਨੀ ਸੋ ਜਾਏ।
ਸਾਰਿਆਂ ਨੂੰ ਸੁਣਾ ਕੇ ਜਰਨੈਲ ਕਾਲੇ ਖਾਂ ਕਹਿੰਦਾ ਕਿ ਜਿਸ ਤਰ੍ਹਾਂ ਕਿ ਪਹਿਲੀਆਂ ਜੰਗਾਂ ਦੇ ਵਿੱਚ हार सानू प्राप्त हुई सी, उसे तरीके दे नाल लगता है कि साड़ी इस रणभूमि दे विच भी हार होवेगी।
अब लारो एक थल जोर काल तज चहु योर केरा कराल।
कहिंदा है कि चार छफेरे जिहड़ा घेरा पाया होया है उस नूं छड़ देना चाहीदा है ते एकत्र हो के एक जगह दे उत्तों जोर दे के हल्ला करना चाहीदा है।
गोर पकर ले हो सब काज सिद्ध जिस ते सो करें सुन शाह ब्रिद।
काले खान सारे नूं कहिंदा है कि गुरु नूं कैद कर लेना चाहीदा है, जिस नूं कैद करन दे नाल सारे कार्य सिद्धे हो जाणगे। जिस ते सो करे सुन शाह ब्रिद, जेकर गुरु नूं कैद कर लिया गया फड़ लिया गया ते फिर साडे सारयां दे जिहड़े रुतबे ने ना जिहड़े अहुदे ने उन्हां नूं पाव के बादशाह शाहजहां बहुत ही ज़्यादा वड्डे कर देगा। इस तरीके दे नाल उस वेले सारयां नूं काले खान आख्या ते आख्या कि फौज नूं इकट्ठी करके हल्ला करिए।
केरा पाए नुकसान उठाए पारा काले खां सुबा पछतावदाए फौज एक थां होए के करे हल्ला सरदारां दे ताई सुनावदाए। हौली हौली सब पासियों फौज हटी दल एक थां जमा हो जावदाए। काले खां लेंदे पासे लड़ रहा सी परे उधरे फेर बनावदाए। पैंदे खां असमान खां कुतब खानू पिछे सद के पेत समझावदाए। अगे हो के लड़ो करतार सिंगा कुछ नरमी कुछ दब कामदाए।
करतार सिंह जी क्लास वाले लिखते ने कि पैंदे खानू असमान खानू ते कुतब खानू इन्हां सारयां नूं सारे भेद काले खान ने समझाए ने कि अगे वध के लड़ो। कवि करतार सिंह जी क्लास वाले लिखते ने कि कुछ नरमी दे नाल आख्या ते कुछ दबका के आख्या कि इस तरीके दे नाल तुसीं अगे चढ़ाई करो।
अब पैंद खान सावधान होए तुम करो काज कह प्रथम जोए।
उस वेले काले खान सूबे ने आख्या कि हे पैंदे खान तू हुण होशियार हो जा सावधान हो जा क्योंकि तुम करो काज कह प्रथम जोए। क्योंकि तू बादशाह दी सभा दे विच पैंदे खान आख्या सी कि मैं बादशाह सलामत तुहाडे कार्ज नूं सुधार के आवांगा।
सिर पाओ दे हजरत विसाल बड़ बन जीव काले हो संभाल।
तेनू बादशाह ने सरोपे दिते ने आउण वाले समय दे विच भी वड्डे सरोपे देवेगा। इस तों इलावा तेनू अपनी फौज दे विच अहुदेदार बना के रखेगा। इस तरह पैंदे खान तेरी जीवका हमेशा चलदी रहेगी।
नत मरन नीक मन ले हो जान सुन कान बाक कह कुतब खान।
वंगार के कहिंदा है काले खान कि जेकर इस तरह नहीं करना ते फिर तू अपना मरना पछाण लै। सुन कान बाक कह कुतब खान। अजे चुप ही सी पैंदे खान कि इन्ने चिर नूं लागों कुतब खान बोलिया।
कहिंदा इम करन उचित इस थल संभार गह लेहो गुरु अब बिन आवार।
पैंदे खान नूं कहिंदा है कुतब खान कहिंदा कि इस तरह करना ही तेरे वास्ते ठीक है तेरे वास्ते योग है क्योंकि इस वेले मौके नूं संभना चाहिदा है।
लह गुरु अब बिना आवार हुण तू गुरु नूं बगैर देरी तो फड़ लै। दोह दिशन सैन जू जै जुझार इम लरन बिखै नहीं पाए हार।
कहिंदा कि दोवें पासियां तो जुझारू सेना लड़दी जा रही है इम लरन बिखै नहीं पाए हार। इस तरह लड़दे होए असीं कदे हारांगे नहीं।
कह लाग लरो सब घात होए सब बाद जाहे पकरो ना कोए।
कुतुब खान ने सलाह दिती है कि सारयां तो पहला मुढ़ नूं फड़ना चाहीदा भाव के गुरु नूं फड़ना चाहीदा। जेकर गुरु नूं ना फड़िया गया सारा लड़ना बेकार जाएगा। इस करके घात करके सारयां तो पहला गुरु नूं फड़ना चाहीदा।
सुन पैंद खान बोलियो गरूर मैं रहो पिखो गुरु रहत दूर।
सुन के पैंदे खां बड़े गरूर दे नाल ਬੜੇ ਹੰਕਾਰ ਦੇ ਨਾਲ ਬੋਲਿਆ। ਕਹਿੰਦਾ ਮੈਂ ਰਹੇ ਉਹ ਪਿਖਤ ਗੁਰੂ ਰਹਿਤ ਦੂਰ, ਕਹਿੰਦਾ ਮੈਂ ਚੰਗੇ ਤਰੀਕੇ ਦੇ ਨਾਲ ਦੇਖਿਆ ਕਿ ਗੁਰੂ ਅੱਗੇ ਨਹੀਂ ਵਧਿਆ, ਉਹ ਦੂਰ ਦੂਰ ਹੀ ਰਿਹਾ।
ਅਬ ਜ਼ੋਰ ਪਾਏ ਪਹੁੰਚੋ ਨਜ਼ਦੀਕ, ਤੁਮ ਦੇਖੋ ਖਰੇ ਗਹਿਲਿਓ ਠੀਕ।
ਪਰ ਪੈਂਦੇ ਖਾਂ ਕਹਿੰਦਾ ਹੁਣ ਮੈਂ ਜ਼ੋਰ ਨੂੰ ਪਾਵਾਂਗਾ ਤੇ ਗੁਰੂ ਦੇ ਕੋਲ ਆਪ ਪਹੁੰਚਾਂਗਾ। ਤੁਮ ਦੇਖੋ ਖਰੇ ਗਹਿਲਿਓ ਠੀਕ, ਕਹਿੰਦਾ ਕਿ ਤੁਸੀਂ ਬਸ ਖੜੇ ਹੋ ਕੇ ਤਮਾਸ਼ਾ ਦੇਖਿਓ ਕਿ ਮੈਂ ਗੁਰੂ ਨੂੰ ਕਿਸ ਤਰ੍ਹਾਂ ਆਪਣੀ ਪਕੜ ਦੇ ਵਿੱਚ ਲੈਂਦਾ।
ਨਿਜ ਸੈਣ ਵਿਖੇ ਆਨੋ ਉਠਾਏ, ਪਟ ਅਪਰ ਜੇ ਪਹੁੰਚੈ ਨਿਕਟ ਤਾਏ।
ਕਹਿੰਦਾ ਪਰ ਇੱਕ ਗੱਲ ਯਾਦ ਰੱਖਣ ਦੀ ਲੋੜ ਹੈ, ਗੁਰੂ ਨੂੰ ਤੇ ਮੈਂ ਸਾਂਭ ਲਵਾਂਗਾ ਪਰ ਗੁਰੂ ਦੀ ਜਿਹੜੀ ਸੈਣਾ ਹੈ ਨਾ ਉਹ ਮੇਰੇ ਕੋਲ ਨਾ ਆਵੇ, ਉਹ ਮੇਰੇ ਲਾਗੇ ਪਹੁੰਚਣੀ ਨਹੀਂ ਚਾਹੀਦੀ, ਤੇ ਗੁਰੂ ਨੂੰ ਮੈਂ ਚੁੱਕ ਕੇ ਤੁਹਾਡੇ ਕੋਲ ਲੈ ਆਵਾਂਗਾ।
ਤਿੰਨ ਲੇ ਹੋ ਰੋਕ ਤੁਮ ਹੇਲ ਕਾਲ, ਤਵ ਤੁਰਤ ਸਿੱਧ ਕਾਰਜ ਬਿਸਾਲ।
ਪੈਂਦੇ ਖਾਂ ਕਾਲੇ ਖਾਨ ਨੂੰ ਕਹਿੰਦਾ ਕਿ ਗੁਰੂ ਦੀ ਜਿਹੜੀ ਸੈਣਾ ਹੈ ਉਸ ਨੂੰ ਤੁਸੀਂ ਸਾਂਭ ਲਿਓ, ਉਹ ਮੇਰੇ ਤੇ ਹੱਲਾ ਨਾ ਕਰੇ, ਤੇ ਇਸ ਤਰੀਕੇ ਦੇ ਨਾਲ ਮੈਂ ਇਕੱਲਾ ਹੀ ਗੁਰੂ ਦੇ ਉੱਤੇ ਭਾਰੀ ਹਾਂ, ਮੈਂ ਉਸ ਨੂੰ ਫੜ ਕੇ ਕੈਦ ਕਰਕੇ ਸਾਰੇ ਕਾਰਜ ਨੂੰ ਸਵਾਰ ਦਿਆਂਗਾ।
ਅਸਮਾਨ ਖਾਨ ਸੁਣ ਕਰ ਬਖਾਨ, ਮੈਂ ਹਨੋ ਬਾਣ ਤੱਕ ਤਾਣ ਤਾਣ।
ਪੈਂਦੇ ਖਾਂ ਦੇ ਲਾਗੇ ਹੀ ਪੈਂਦੇ ਖਾਂ ਦਾ ਜਵਾਈ ਅਸਮਾਨ ਖਾਨ ਖਲੋਤਾ ਸੀ। ਉਹਨੇ ਆਖਿਆ ਅੱਬੂ ਜਾਣ ਤੁਸੀਂ ਪਰਵਾਹ ਨਾ ਕਰੋ, ਮੈਂ ਤੱਕ ਤੱਕ ਕੇ ਬਹੁਤੇ ਸਾਰੇ ਤੀਰ ਉਹਨਾਂ ਤੇ ਛੱਡਾਂਗਾ ਜਿਹੜਾ ਤੁਹਾਡੇ ਵੱਲ ਵਧੇਗਾ।
ਨਹੀਂ ਕਰੋ ਬਿਲਮ ਗੁਰੂ ਮਾਣ ਹਾਰ, ਨਹੀਂ ਲਰਿਓ ਦੂਰ ਐ ਕਹਿ ਜੁਝਾਰ।
ਅਸਮਾਨ ਖਾਨ ਕਹਿੰਦਾ ਕਿ ਜੁਝਾਰੂ ਗੁਰੂ ਸੂਰਮਾ ਅੱਗੇ ਵੱਧ ਕੇ ਨਹੀਂ ਲੜਿਆ, ਗੁਰੂ ਦੇ ਉੱਤੇ ਸੌਖੇ ਤਰੀਕੇ ਦੇ ਨਾਲ ਜਿੱਤ ਪਾ ਲਈ ਜਾਵੇਗੀ।
ਕਰਿਓ ਮੰਤਰ ਮਿਲ ਮੂੜ ਖਾਨ, ਪ੍ਰੇਰੰਤ ਕਾਲ ਟਿਗ ਮ੍ਰਿਤੂ ਜਾਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦਾ ਮੰਤਰ ਪਕਾਇਆ ਹੈ ਸਾਰਿਆਂ ਮੂਰਖਾਂ ਨੇ ਮਿਲ ਕੇ, ਭਾਵ ਕਿ ਇਸ ਤਰ੍ਹਾਂ ਦੀ ਸਲਾਹ ਕੀਤੀ ਹੈ,
ਪ੍ਰੇਰੰਤ ਕਾਲ ਟਿਗ ਮ੍ਰਿਤੂ ਜਾਨ,
ਮਾਨੋ ਕਿ ਸਾਰਿਆਂ ਦੀ ਮੌਤ ਲਾਗੇ ਆ ਰਹੀ ਹੈ, ਇਸ ਕਰਕੇ ਕਾਲ ਨੇ ਸਾਰਿਆਂ ਨੂੰ ਇਸ ਕੰਮ ਕਰਨ ਦੇ ਵਿੱਚ ਪ੍ਰੇਰਿਤ ਕਰ ਦਿੱਤਾ।
ਇਕੱਠੇ ਸਮੂਹ ਦੁੰਦਬ ਬਜਾਏ, ਕੇਰਾ ਜੋ ਕੀਨ ਤਿਆਗਿਓ ਤਦਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਚਾਰ ਸਵੇਰੇ ਘੇਰਾ ਪਾਇਆ ਹੋਇਆ ਸੀ ਉਸ ਘੇਰੇ ਨੂੰ ਛੱਡ ਦਿੱਤਾ ਤੇ ਸਾਰੇ ਇਕੱਠੇ ਹੋ ਕੇ ਅੱਗੇ ਵਧੇ ਨੇ।
ਇਤ ਸ੍ਰੀ ਗੁਰ ਦਿੱਤਾ ਧਨ ਸੰਭਾਰ, ਤਿਆਗੰਤ ਤੀਰ ਰਿਪ ਮਾਰ ਮਾਰ।
ਦੂਸਰੇ ਪਾਸੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਵੱਡਾ ਸਾਹਿਬਜ਼ਾਦਾ ਜਿਹਦਾ ਨਾਮ ਗੁਰਦਿੱਤਾ ਹੈ, ਉਹ ਵੀ ਰਣਭੂਮੀ ਦੇ ਵਿੱਚ ਧਨੁਸ਼ ਨੂੰ ਸਾਂਭ ਕੇ ਲੜ ਰਿਹਾ ਸੀ, ਤਿੱਖੇ ਤੀਰਾਂ ਦਾ ਵੈਰੀਆਂ ਦੇ ਉੱਤੇ ਪ੍ਰਹਾਰ ਕਰ ਰਿਹਾ ਸੀ।
ਜਿਤ ਪਰੇ ਜਾਏ ਕਮਸਾਨ ਮੇਲ, ਗੇਰਤ ਤੁਰੰਗ ਹੱਥ ਸੁਪੱਟ ਗੇਲ।
ਕਵੀ ਜੀ ਲਿਖਦੇ ਨੇ ਕਿ ਜਿੱਧਰ ਵੀ ਗੁਰਦਿੱਤਾ ਜੀ ਜਾਂਦੇ ਸਨ, ਕਮਸਾਨ ਦਾ ਯੁੱਧ ਮਚਾਉਂਦੇ ਸਨ, ਆਪਣਿਆਂ ਤੀਰਾਂ ਦੇ ਨਾਲ ਵਿੰਨ ਕੇ ਸੂਰਮਿਆਂ ਦੇ ਘੋੜਿਆਂ ਨੂੰ ਤੇ ਸੂਰਮਿਆਂ ਨੂੰ ਡੇਗ ਲੈਂਦੇ ਸਨ। ਇਸ ਤਰੀਕੇ ਦੇ ਨਾਲ ਗੁਰਦਿੱਤਾ ਜੀ ਵੀ ਲੜ ਰਹੇ ਸਨ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ੍ਹ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਯੁੱਧ ਦੇ ਅਗਲੇ ਹਾਲ ਨੂੰ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ਼ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾਂ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁੱਖ ਪੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ,
नानक दीजै नाम दान राखो ही है परोय। जाही कुल ते प्रगट हो ताही कुल को नाम। पुन द्वादस गुरिंड को मेरी है परनाम। एक ओंकार वाहिगुरु जी की फतेह। श्री भगवती जी सहाय पातशाही बार में प्रथम भगवती सिमर कह गुरु नानक लई ध्याए। फिर अंगद गुर ते अमरदास रामदास होई सहाय। अर्जन हर गोबिंद नो सिमरो श्री हर राय। श्री हर कृष्ण जी ध्याई है जिस डिठिया सब दुख जाए। तेग बहादुर सिमरी है घर नौ निधावै ताए। दसवें पातशाह श्री गुरु गोबिंद सिंह जी सब थाई होना जी सहाय। सतगुरु बालक सिंह जी सिमरिया जिन्हां ने धर्म का मार्ग दिया बताए। अकाल पुरख श्री सतगुरु राम सिंह जी जिन जम तो लिया छुड़ाए। जोत का जामा श्री सतगुरु हरि सिंह जी सिमरिया जिन्हां ने टुट्टी लई मिलाए। वड्डे प्रताप वाले अटल प्रतापे मेहरवान श्री सतगुरु प्रताप सिंह जी सिमरिया जिन्हां ने कलयुग विच सोच सो ते नाम बाणी का प्रवाह दिता चलाए। हाजरा हजूर पहरे दे मालक श्री सतगुरु जगजीत सिंह जी जिन्हां दे दर्शन कीतिआं जन्म मरण दुख जाए। गुरु जी सब थाई होना जी सहाय। गुरां के चार साहिबजादे पंज प्यारे चाली मुक्ते बेअंत शहीदां भगतां दी कमाई वल ध्यान तरके। आप जी दा पवित्र नाम चेते आवे। हे सच्चे पातशाह जीओ असीं सदा ही भुलणहार हाँ। आप सदा ही बख्शिंद पिता हो। दरों करों सिखी सिदक बख्शो। बेमुख होके ना मरिए पातशाह जी धरती ते धर्मरताओ। महामलेश का नाश करो अपने संत खालसे का प्रकाश करो। गौ गरीब दे कष्ट नू दूर करो। कुल सृष्टि आप जी का पवित्र नाम जपे। किसे नू दुख होवे ना श्री सतगुरु राम सिंह सच्चे पातशाह जी। साड़ी प्रार्थना है आप जी के चरणों में गरीब नवाज साडा धर्म बनया रहे। सतगुरु सच्चे पातशाह जी आप जी के पावन पवित्र इतिहास की कथा हुई है जो पढ़िया है सुनिया है साड़िया मना ते वसाउणा। युगां पर्यंत इसे तरह आप जी का जस गायन करते रहिए। सतगुरु राम सिंह सच्चे पातशाह जी आप जी की प्यारी साध संगत एकत्र होकर आप जी के पवित्र नाम का जाप कर लगी है। जाप करन दा बल बख्शो। मन बिरतियां नूं एकाग्रता बख्शो। नाम का रस बख्शो। रख लो बख्श लो दिओ दीदार। श्री सतगुरु राम सिंह जी नाम चढ़दी कला। आप जी दे भाणे सरबत दा भला।